ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨ ਸਕੋ ਤੂੰ ਠਾਕੁਰ ਊਚ ਭਗਵਾਨਾ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਾਰ ਸੂ
ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਕੁ ਅੱਜ ਆਪਾਂ ਗੁਰੂ ਕੇ ਬੋਲ ਸੁਣਨ ਵਾਸਤੇ ਇਕੱਠੇ ਹੋਏ ਹਾਂ, ਚਾਹੇ ਇਸ ਅਸਥਾਨ ਦੇ ਉੱਤੇ ਹਾਜ਼ਰ ਹੋਏ ਹਾਂ ਤੇ ਚਾਹੇ ਟੀਵੀ ਮਾਧਿਅਮ ਦੇ ਰਾਹੀਂ ਆਪਣੇ ਘਰਾਂ ਦੇ ਵਿੱਚ ਬੈਠੇ ਸੁਣਨ ਵਾਸਤੇ ਗੁਰੂ ਕੇ ਪਾਵਨ ਸ਼ਬਦ ਦੀ ਕਥਾ, ਅਸੀਂ ਸਾਰੀ ਧੰਨਤਾ ਦੇ ਯੋਗ ਹਾਂ ਜਿਹੜਾ ਗੁਰੂ ਦੀ ਬਾਣੀ ਸੁਣਨ ਲਈ ਸਮਾਂ ਕੱਢਦਾ ਹੈ, ਗੁਰੂ ਦੀ ਬਾਣੀ ਪੜ੍ਹਨ ਲਈ ਸਮਾਂ ਕੱਢਦਾ ਹੈ, ਗੁਰੂ ਦੇ ਦਰਸ਼ਨ ਦੀਦਾਰ ਕਰਨ ਲਈ ਸਮਾਂ ਕੱਢਦਾ, ਉਹ ਭਾਗਾਂ ਵਾਲਾ ਪੁਰਖ ਹੁੰਦਾ ਸਾਧ ਸੰਗਤ। ਬਿਨਾਂ ਭਾਗੋਂ ਤੋਂ ਨਾ ਗੁਰੂ ਪਿਆਰੇ ਗੁਰਦੁਆਰੇ ਆਉਣਾ ਸੰਭਵ ਹੈ, ਨਾ ਕਥਾ ਸੁਣਨੀ ਸੰਭਵ ਹੈ, ਨਾ ਬਾਣੀ ਪੜ੍ਹਨੀ ਤੇ ਨਾ ਬਾਣੀ ਸੁਣਨੀ। ਇਹ ਪਾਤਸ਼ਾਹ ਕਹਿੰਦੇ ਨੇ ਬਾਣੀ 'ਚ, ਵੱਡ ਭਾਗੀ ਹਰ ਸੰਗਤ ਪਾਵਾ ਹੈ। ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਸੰਗਤ ਪ੍ਰਾਪਤ ਕਰਦੇ ਨੇ, ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਸੰਗਤ ਪ੍ਰਾਪਤ ਕਰਦੇ ਨੇ, ਸੰਗਤ ਵਿੱਚ ਬੈਠਦੇ ਨੇ ਬਾਣੀ ਸੁਣਨ ਵਾਸਤੇ, ਬਾਣੀ ਵਿਚਾਰਨ ਵਾਸਤੇ, ਬਾਣੀ ਨਾਲ ਸਾਂਝ ਪਾਉਣ ਵਾਸਤੇ। ਇਸ ਲਈ ਅਸੀਂ ਵੱਡੇ ਭਾਗਾਂ ਵਾਲੇ ਹਾਂ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਤੋਂ ਜੋ ਹੁਕਮ ਸਾਡੀ ਝੋਲੀ ਪਿਆ, ਉਸ ਹੁਕਮ ਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ। ਇਹ ਜਿਹੜਾ ਪਾਵਨ ਸ਼ਬਦ ਹੈ, ਇਹ ਸੋਹੀ ਰਾਗ ਦੇ ਵਿੱਚ ਸੁਭਾਈਮਾਨ ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ, ਜਿਹਦਾ ਪਾਠ ਅਸੀਂ ਹੁਣੇ ਸੁਣਿਆ। ਇਹ ਹੁਕਮਨਾਮਾ ਹੈ ਅੱਜ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਸਾਡੇ ਸਭਨਾਂ ਲਈ ਆਇਆ। ਇਸ ਪਾਵਨ ਹੁਕਮ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਅੱਜ ਕੀ ਸਮਝਾਉਂਦੇ ਨੇ, ਕੋਲ ਬਿਠਾ ਕੇ ਆਪਣੀ ਗੋਦ 'ਚ ਬਿਠਾ ਕੇ, ਉਹ ਆਪਾਂ ਨੇ ਪਿਆਰ ਅਤੇ ਸਤਿਕਾਰ ਦੇ ਨਾਲ ਸੁਣਨਾ ਹੈ। ਜਿਵੇਂ ਮਾਂ ਆਪਣੇ ਬੱਚੇ ਨੂੰ ਆਪਣੇ ਕੋਲ ਬਿਠਾ ਕੇ, ਗੋਦ 'ਚ ਬਿਠਾ ਕੇ ਸਮਝਾਉਂਦੀ ਹੈ ਨਾ ਗੁਰੂ ਪਿਆਰੇ, ਉਵੇਂ ਸਤਿਗੁਰੂ ਵੀ ਸਾਨੂੰ ਆਪਣੇ ਕੋਲ ਬਿਠਾ ਕੇ, ਆਪਣੀ ਗੋਦ 'ਚ ਬਿਠਾ ਕੇ ਸਮਝਾਉਂਦੇ ਨੇ, ਸਿੱਖਿਆ ਦਿੰਦੇ ਨੇ, ਬਿਲਕੁਲ ਉਸੇ ਤਰ੍ਹਾਂ ਹੀ। ਹੁਣ ਮਾਂ ਜਿਹੜੀ ਹੈ ਉਹ ਬੱਚੇ ਨੂੰ ਗੋਦ 'ਚ ਬਿਠਾ ਕੇ ਸਮਝਾਉਂਦੀ ਹੈ, ਪੁੱਤਰ ਫਲਾਨੀ ਜਗ੍ਹਾ ਨਹੀਂ ਜਾਣਾ, ਫਲਾਨੇ ਨਾਲ ਨਹੀਂ ਵਰਤਣਾ, ਫਲਾਨੇ ਨਾਲ ਵਰਤਣਾ, ਫਲਾਨੇ ਨਾਲ ਉੱਠਣਾ ਬੈਠਣਾ, ਫਲਾਨੇ ਨਾਲ ਉੱਠਣਾ ਬੈਠਣਾ ਨਹੀਂ ਹੈ, ਫਲਾਨੀ ਗੱਲ ਬੋਲਣੀ ਹੈ, ਫਲਾਨੀ ਗੱਲ ਨਹੀਂ ਬੋਲਣੀ। ਮਾਂ ਬੱਚੇ ਨੂੰ ਪਿਆਰ ਕਰਦੀ ਹੈ, ਜੇ ਪਿਆਰ ਨਾ ਕਰਦੀ ਹੋਵੇ ਤੇ ਫਿਰ ਕੀ ਲੋੜ ਹੈ ਸਮਝਾਉਣ ਦੀ। ਜੋ ਮਰਜ਼ੀ ਬੱਚਾ ਬੋਲੇ, ਜੋ ਮਰਜ਼ੀ ਖਾਏ, ਜਿੱਥੇ ਮਰਜ਼ੀ ਜਾਏ, ਮਾਂ ਪਿਆਰ ਕਰਦੀ ਹੈ। ਪਿਆਰ ਇਸ ਕਰਕੇ ਕਰਦੀ ਹੈ ਕਿਉਂਕਿ ਉਹਨੇ ਜਣਿਆ, ਸਾਡੇ ਸਤਿਗੁਰੂ ਸਾਨੂੰ ਪਿਆਰ ਕਰਦੇ ਆ, ਇਸ ਕਰਕੇ ਕੋਲ ਬਿਠਾ ਕੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ, ਸਿੱਖਿਆ ਦਿੰਦੇ ਆ। ਸ਼ਬਦ ਦਾ ਜਿਹੜਾ ਮੁੱਖ ਭਾਵ ਹੈ, ਜਿਹਨੂੰ ਆਪਾਂ ਕੇਂਦਰੀ ਭਾਵ ਕਹਿ ਦਿੰਦੇ ਹਾਂ, ਉਹ ਰਹਾਉ ਦੀ ਪੰਕਤੀ 'ਚ ਹੈ। ਸਭ ਤੋਂ ਪਹਿਲਾਂ ਰਹਾਉ ਦੀ ਪੰਕਤੀ ਦੇ ਵਿੱਚ ਦੇਖੀਏ ਕਿ ਮਹਾਰਾਜ ਕੀ ਕਹਿੰਦੇ ਨੇ। ਅਕਾਲ ਪੁਰਖ ਨੂੰ ਸੰਬੋਧਨ ਕਰਦੇ ਨੇ, ਵਾਹਿਗੁਰੂ ਨੂੰ ਸੰਬੋਧਨ ਕਰਦੇ ਨੇ, ਕਹਿੰਦੇ ਮੈਂ ਹਰ ਹਰ ਨਾਮ ਧਾਰ ਸੋਈ, ਹੇ ਵਾਹਿਗੁਰੂ ਜੀ, ਮੈਂ ਦਾ ਇੱਥੇ ਅਰਥ ਹੈ ਮੇਰੇ ਲਈ, ਮੇਰੇ ਵਾਸਤੇ। ਹਰ ਹਰ ਨਾਮ, ਵਾਹਿਗੁਰੂ ਜੀ ਜਿਹੜਾ ਨਾਮ ਹੈ ਨਾ ਹਰੀ ਦਾ, ਧਰ ਦਾ ਮਤਲਬ ਹੈ ਸਹਾਰਾ, ਸੋਈ ਦਾ ਮਤਲਬ ਹੈ ਉਹ। ਕਹਿੰਦੇ ਹੇ ਅਕਾਲ ਪੁਰਖ, ਮੇਰੇ ਲਈ ਉਹ ਨਾਮ ਆਸਰਾ ਹੈ, ਨਾਮ ਸਹਾਰਾ ਹੈ। ਉਹਨੂੰ ਨਾਮ ਸਹਾਰਾ ਹੈ ਮਤਲਬ ਵਾਹਿਗੁਰੂ ਸਹਾਰਾ ਹੈ, ਭਾਵ ਤੇਰਾ ਹੀ ਸਹਾਰਾ ਹੈ, ਤੇਰਾ ਹੀ ਆਸਰਾ ਹੈ। ਕਿਉਂਕਿ ਨਾਮ ਤੇ ਨਾਮੀ ਦੇ ਵਿੱਚ ਕੋਈ ਭੇਦ ਨਹੀਂ ਹੈ, ਨਾਮ ਤੇ ਨਾਮੀ ਦੇ ਵਿੱਚ ਕੋਈ ਭੇਦ ਨਹੀਂ ਹੈ। ਵਾਹਿਗੁਰੂ ਨੂੰ ਵਾਹਿਗੁਰੂ ਨਾਮ ਤੋਂ ਜੁਦਾ ਨਹੀਂ ਕੀਤਾ ਜਾ ਸਕਦਾ। ਵੈਸੇ ਜੇ ਸੰਸਾਰ 'ਚ ਦੇਖੀਏ ਤੇ ਕਿਸੇ ਵੀ ਬੰਦੇ ਨੂੰ ਉਸਦੇ ਨਾਮ ਤੋਂ ਵੱਖ ਨਹੀਂ ਕੀਤਾ ਜਾ ਸਕਦਾ, ਤੇ ਬੰਦੇ ਤੋਂ ਉਸਦੇ ਨਾਮ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਬੰਦਾ ਛੱਡੋ, ਸੰਸਾਰ ਦੀ ਕੋਈ ਵੀ ਵਸਤੂ ਹੈ, ਉਹਦੇ ਇੱਕ ਤੋਂ ਵਧੀਕ ਨਾਮ ਹੈ। ਤੇ ਉਸ ਵਸਤੂ ਨੂੰ ਉਸ ਦੇ ਨਾਮ ਤੋਂ ਕਦੇ ਜੁਦਾ ਨਹੀਂ ਕੀਤਾ ਜਾ ਸਕਦਾ, ਨਾ ਨਾਮ ਨੂੰ ਉਸ ਵਸਤੂ ਤੋਂ ਜੁਦਾ ਕੀਤਾ ਜਾ ਸਕਦਾ। ਇਸੇ ਤਰ੍ਹਾਂ ਅਕਾਲ ਪੁਰਖ ਤੇ ਅਕਾਲ ਪੁਰਖ ਦੇ ਨਾਮ ਦੇ ਵਿੱਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਜਦੋਂ ਮਹਾਰਾਜ ਕਹਿੰਦੇ ਆ ਨਾ ਕਿ ਸਾਡੇ ਲਈ ਨਾਮ ਆਸਰਾ, ਕਿਹਦਾ ਨਾਮ? ਅਕਾਲ ਪੁਰਖ ਦਾ, ਵਾਹਿਗੁਰੂ ਦਾ, ਪਰਮੇਸ਼ਵਰ ਦਾ। ਮਤਲਬ ਹੈ ਕਿ ਵਾਹਿਗੁਰੂ ਹੀ ਸਾਡਾ ਆਸਰਾ ਹੈ, ਉਹਦਾ ਨਾਂ ਹੀ ਸਾਡਾ ਸਹਾਰਾ ਹੈ, ਉਹਦਾ ਨਾਂ ਹੀ ਸਾਡੀ ਟੇਕ ਹੈ। ਕਿਵੇਂ? ਮਹਾਰਾਜ ਨੇ ਬਾਣੀ 'ਚ ਉਦਾਹਰਣਾਂ ਦੇ ਕੇ ਸਮਝਾਇਆ, ਕਹਿੰਦੇ ਜਿਉਂ ਅੰਧ ਲੈ ਹੱਥ ਟੋਹਨੀ ਤਿਉਂ ਨਾਮ ਹਮਾਰਾ। ਜਿਵੇਂ ਨੇਤਰਹੀਣ ਬੰਦੇ ਦੇ ਹੱਥ ਦੇ ਵਿੱਚ ਸੋਟੀ ਫੜੀ ਹੁੰਦੀ ਹੈ ਨਾ, ਉਹ ਸੋਟੀ ਉਹਦਾ ਆਸਰਾ ਹੁੰਦੀ ਹੈ, ਉਹ ਟੋਹ ਟੋਹ ਕੇ ਚੱਲਦਾ, ਉਹਨੂੰ ਟੋਹਣੀ ਵੀ ਕਹਿ ਦਿੰਦੇ ਆ, ਕਿਉਂਕਿ ਉਹਦੇ ਨਾਲ ਟੋਹਦਾ। ਜਗ੍ਹਾ ਉੱਚੀ ਤਾਂ ਨਹੀਂ, ਜਗ੍ਹਾ ਨੀਵੀਂ ਤਾਂ ਨਹੀਂ, ਅੱਗੇ ਖੱਡਾ ਤਾਂ ਨਹੀਂ ਜਾਂ ਅੱਗੇ ਕੋਈ ਇੱਟ ਪੱਥਰ ਤਾਂ ਨਹੀਂ ਪਿਆ। ਉਹ ਸੋਟੀ ਜਿਹੜੀ ਹੁੰਦੀ ਹੈ ਨਾ ਨੇਤਰਹੀਣ ਦੇ ਹੱਥ ਦੇ ਵਿੱਚ ਫੜੀ, ਉਹ ਨੇਤਰਹੀਣ ਦਾ ਸਹਾਰਾ ਹੁੰਦੀ ਹੈ। ਤਾਂ ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਉਂ ਅੰਧ ਲੈ ਹੱਥ ਟੋਹਣੀ, ਜਿਵੇਂ ਅੰਨੇ ਦੇ ਹੱਥ ਦੇ ਵਿੱਚ ਫੜੀ ਹੋਈ ਸੋਟੀ ਉਸਦਾ ਆਸਰਾ ਹੁੰਦੀ ਹੈ, ਤੇ ਉਹ ਨਾਮ ਹਮਾਰਾ। ਇਸੇ ਤਰ੍ਹਾਂ ਵਾਹਿਗੁਰੂ ਨਾਮ ਸਾਡਾ ਆਸਰਾ ਹੈ, ਨਾਮ ਸਾਡਾ ਸਹਾਰਾ ਹੈ। ਹੁਣ ਵੇਖੋ ਗੁਰੂ ਪਿਆਰਿਓ, ਬੰਦਾ ਦਰਿਆ 'ਚ ਡੁੱਬਦਾ ਹੈ, ਤੇ ਬੰਦਾ ਦਰਿਆ ਦੇ ਵਿੱਚ ਡੁੱਬਦਾ ਕਿਸੇ ਅਜਿਹੀ ਵਸਤੂ ਨੂੰ ਹੱਥ ਫੜ ਕੇ ਬਾਹਰ ਨਿਕਲਣ ਦਾ ਯਤਨ ਕਰਦਾ ਹੈ ਜਿਹੜੀ ਡੁੱਬ ਰਹੀ ਹੁੰਦੀ ਹੈ ਉਹਦੇ ਵਾਂਗ, ਕੀ ਉਹ ਬੰਦਾ ਬਚ ਸਕਦਾ? ਬਿਲਕੁਲ ਵੀ ਨਹੀਂ। ਗੁਰੂ ਪਿਆਰੇ, ਦੋ ਬੰਦੇ ਦਰਿਆ 'ਚ ਡੁੱਬਦੇ ਜਾ ਰਹੇ ਆ, ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਬਚਣ ਦਾ ਯਤਨ ਕਰਦੇ ਆ, ਦੋਵੇਂ ਨਹੀਂ ਬਚਦੇ, ਦੋਵੇਂ ਡੁੱਬ ਜਾਂਦੇ, ਕਿਉਂਕਿ ਤਰਨਾ ਦੋਵਾਂ ਨੂੰ ਨਹੀਂ ਆਉਂਦਾ। ਚਾਰ ਬੰਦੇ ਡੁੱਬ ਰਹੇ ਆ, ਚਾਰਾਂ ਨੂੰ ਤਰਨਾ ਨਹੀਂ ਆਉਂਦਾ, ਚਾਰੇ ਇੱਕ ਦੂਜੇ ਦਾ ਹੱਥ ਫੜਦੇ ਆ ਵੀ ਖੌਰੇ ਆਓ ਮੈਨੂੰ ਬਾਹਰ ਕੱਢ ਲੂ, ਉਹ ਕਹਿੰਦਾ ਮੈਨੂੰ ਇਹ ਬਾਹਰ ਕੱਢ ਲੂ, ਉਹ ਕਹਿੰਦਾ ਮੈਨੂੰ ਇਹ ਬਾਹਰ ਕੱਢ ਲੂ, ਬਾਹਰ ਕਿਸੇ ਤੋਂ ਨਹੀਂ ਨਿਕਲਿਆ ਜਾਂਦਾ, ਚਾਰੇ ਡੁੱਬ ਜਾਂਦੇ। ਜੇ ਕਈ ਵਾਰੀ ਕੀ ਹੁੰਦਾ ਹੈ ਕਿ ਬੰਦਾ ਜਿਹੜਾ ਨਾ ਉਹ ਡੁੱਬਦਾ ਹੋਇਆ ਉਹ ਮਾੜੀ ਮੋਟੀ ਕਿਤੇ ਲੱਕੜ ਕਰੀ ਜਾਂਦੀ ਹੁੰਦੀ ਹੈ, ਉਹਨੂੰ ਹੱਥ ਪਾ ਕੇ ਬਚਣ ਦਾ ਯਤਨ ਕਰਦਾ। ਜਦੋਂ ਲੱਕੜ ਨੂੰ ਹੱਥ ਪਾਉਂਦਾ ਨਾ ਬਚਣ ਵਾਸਤੇ, ਵੀ ਬਾਏ ਲੱਕੜ ਦਾ ਆਸਰਾ ਲੈ ਕੇ ਖੌਰੇ ਮੈਂ ਦਰਿਆ ਤੋਂ ਬਾਹਰ ਨਿਕਲ ਜੂ, ਉਹ ਲੱਕੜ ਵਿਚਾਰੀ ਆਪ ਡੁੱਬ ਜਾਂਦੀ, ਕਿਉਂਕਿ ਲੱਕੜ 'ਚ ਇੰਨੀ ਕੁ ਸਮਰੱਥਾ ਤਾਂ ਹੈਗੀ ਹੈ ਕਿ ਉਹ ਆਪ ਤਰ ਸਕੇ, ਪਰ ਕਿਸੇ ਹੋਰ ਨੂੰ ਬਚਾਉਣ ਦੀ, ਕਿਸੇ ਹੋਰ ਨੂੰ ਪਾਰ ਲੰਘਾਉਣ ਦੀ ਉਹਦੇ 'ਚ ਤਾਕਤ ਨਹੀਂ ਹੈ, ਸਾਧ ਸੰਗਤ 'ਚ ਨਹੀਂ ਤਾਕਤ ਹੈਗੀ। ਕਈ ਵਾਰੀ ਬੰਦਾ ਦਰਿਆ ਦੇ ਵਿੱਚ ਰੁੜਦਾ ਨਾ, ਕੰਢੇ ਦੇ ਉੱਤੇ ਘਾਹ ਲੱਗਿਆ ਹੁੰਦਾ, ਉਹ ਘਾਹ ਨੂੰ ਹੱਥ ਪਾ ਕੇ ਬਾਹਰ ਨਿਕਲਣ ਦਾ ਯਤਨ ਕਰਦਾ, ਕੰਢੇ 'ਤੇ ਆ ਜਾਂਦਾ ਬੰਦਾ, ਅਤੇ ਘਾਹ ਨੂੰ ਹੱਥ ਪਾ ਕੇ ਬਚਣ ਦਾ ਯਤਨ ਕਰਦਾ। ਜਦੋਂ ਘਾਹ ਨੂੰ ਹੱਥ ਪਾਉਂਦਾ ਹੈ ਜਾਂ ਕਿਸੇ ਝਾੜੀ ਨੂੰ ਹੱਥ ਪਾਉਂਦਾ ਹੈ, ਕਿਸੇ ਬੂਝੇ ਨੂੰ ਹੱਥ ਪਾਉਂਦਾ ਨਾ, ਅਤੇ ਜਦੋਂ ਜ਼ੋਰ ਲਾਉਂਦਾ ਉਹ ਬੂਝਾ ਵੀ ਪੁੱਟਿਆ ਜਾਂਦਾ, ਬੰਦਾ ਫਿਰ ਦਰਿਆ 'ਚ। ਉਹ ਚੀਜ਼ ਹੀ ਬੰਦੇ ਨੂੰ ਬਚਾ ਸਕਦੀ ਹੈ ਜਿਹੜੀ ਗੁਰੂ ਪਿਆਰਿਓ ਆਪ ਤਰਨ ਦੇ ਸਮਰੱਥ ਹੈ ਅਤੇ ਬੰਦੇ ਨੂੰ ਤਾਰਨ ਦੇ ਸਮਰੱਥ ਹੈ। ਇਵੇਂ ਆਹ ਜਿਹੜਾ ਸੰਸਾਰ ਹੈ ਨਾ, ਇਹ ਦਰਿਆ ਹੈ, ਅਤੇ ਅਸੀਂ ਇਸ ਦਰਿਆ ਦੇ ਵਿੱਚ ਇੱਕ ਦੂਜੇ ਨੂੰ ਹੱਥ ਪਾਉਣ ਦਾ ਯਤਨ ਕਰ ਰਹੇ ਕਿ ਖੌਰੇ ਆਓ ਮੈਨੂੰ ਬਚਾ ਲਓ, ਖੌਰੇ ਆਓ ਮੈਨੂੰ ਬਚਾ ਲਓ, ਖਰੇ ਆਓ ਮੈਨੂੰ ਬਚਾ ਲਓ। ਜਾਂ ਕਈ ਵਾਰੀ ਗੁਰੂ ਪਿਆਰਿਓ ਅਸੀਂ ਐਸਿਆਂ ਨੂੰ ਹੱਥ ਪਾਉਣ ਦਾ ਯਤਨ ਕਰਦੇ ਹਾਂ, ਐਸਿਆਂ ਨੂੰ ਅਸੀਂ ਗੁਰੂ ਮੰਨ ਲੈਂਦੇ ਹਾਂ ਜਿਹੜੇ ਆਪ ਤਾਂ ਤਰ ਰਹੇ ਹੁੰਦੇ ਆ, ਲੇਕਿਨ ਕਿਸੇ ਹੋਰ ਨੂੰ ਤਾਰਨ ਦੀ ਤਾਕਤ ਨਹੀਂ ਹੁੰਦੀ, ਉਹ ਵੀ ਡੁੱਬ ਜਾਂਦੇ ਆ। ਆਪ ਡੁੱਬੇ ਚੋ ਬੇਦ ਮਹਿ ਚੇਲੇ ਦੀਏ ਬਹਾਰ। ਤਾਂ ਬਚਾ ਸਕਦਾ ਬੇੜੀ, ਕਿਸ਼ਤੀ ਜੇ ਕਿਤੇ ਮਿਲ ਜਾਏ ਤੇ ਇਸ ਸੰਸਾਰ ਰੂਪੀ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਜੇ ਬੇੜੀ ਹੈ, ਤੇ ਉਹ ਬੇੜੀ ਜਿਹੜੀ ਹੈ ਨਾ ਗੁਰੂ ਪਿਆਰਿਓ, ਉਹ ਕਰਤਾਰ ਦੇ ਨਾਮ ਦੀ ਹੈ, ਵਾਹਿਗੁਰੂ ਦੇ ਨਾਮ ਦੀ ਬੇੜੀ ਹੈ, ਜਿਹਦਾ ਮਲਾਹ ਜਿਹੜਾ ਗੁਰੂ ਹੈ, ਜਿਹਦਾ ਮਲਾਹ ਜਿਹੜਾ ਹੈ ਉਹ ਗੁਰੂ ਹੈ। ਜੇ ਕਿਤੇ ਗੁਰੂ ਮਿਲ ਜਾਏ, ਜੇ ਕਿਤੇ ਬੇੜੀ ਮਿਲ ਜਾਏ, ਤਾਂ ਫਿਰ ਗੁਰੂ ਪਿਆਰਿਓ ਜੀਵ ਪਾਰ ਲੰਘ ਸਕਦਾ। ਤਾਂ ਸਤਿਗੁਰੂ ਜੀ ਇਸ ਪਾਵਨ ਪੰਗਤੀ 'ਚ ਸਾਨੂੰ ਸਮਝਾਉਂਦੇ ਹੈ ਕਿ ਇਹ ਪੁਰਖੋ, ਤੁਸੀਂ ਦਰਿਆ ਦੇ ਵਿੱਚ ਡੁੱਬਦੇ ਜਾ ਰਹੇ ਹੋ, ਤੇ ਤੁਸੀਂ ਬਚਣਾ ਤੇ ਬਚ ਸਕਦੇ ਹੋ ਤਾਂ ਜੇ ਕਿਸੇ ਮਜ਼ਬੂਤ ਚੀਜ਼ ਨੂੰ ਸਹਾਰਾ ਬਣਾ ਲਓ, ਆਸਰਾ ਬਣਾ ਲਓ, ਘੁੱਟ ਕੇ ਫੜ ਲਓ ਤੇ ਇਸ ਜਹਾਨ ਦੇ ਵਿੱਚ ਵਾਹਿਗੁਰੂ ਦੇ ਨਾਮ ਤੋਂ ਵੱਡਾ ਮਜ਼ਬੂਤ ਜਿਹੜਾ ਹੈ ਉਹ ਕੋਈ ਨਹੀਂ ਹੈ। ਵਾਹਿਗੁਰੂ ਦੇ ਨਾਮ ਤੋਂ ਮਜ਼ਬੂਤ ਜਿਹੜਾ ਹੈ ਉਹ ਕੋਈ ਨਹੀਂ ਸੰਸਾਰ ਦੇ ਵਿੱਚ। ਇਸ ਕਰਕੇ ਨਾਮ ਨੂੰ ਆਸਰਾ ਬਣਾ ਲਓ। ਸਾਨੂੰ ਮਹਾਰਾਜ ਇਹ ਸਮਝਾ ਰਹੇ ਹੈ ਕਿ ਪੁੱਤਰੋ ਇਹ ਸਿੱਖੋ, ਜ਼ਿੰਦਗੀ ਜਿਉਣੀ ਹੈ, ਜ਼ਿੰਦਗੀ ਚ ਸਫਲ ਹੋਣਾ, ਜ਼ਿੰਦਗੀ ਚ ਪਾਰ ਲੰਘਣਾ ਤੇ ਨਾਮ ਨੂੰ ਸਹਾਰਾ ਬਣਾਓ। ਕੋਈ ਪਰਿਵਾਰ ਨੂੰ ਸਹਾਰਾ ਬਣਾ ਲੈਂਦਾ ਹੈ, ਕੋਈ ਕਾਰੋਬਾਰ ਨੂੰ ਸਹਾਰਾ ਬਣਾ ਲੈਂਦਾ ਹੈ, ਕੋਈ ਜ਼ਮੀਨ ਨੂੰ ਸਹਾਰਾ ਬਣਾ ਲੈਂਦਾ ਹੈ, ਕੋਈ ਜਾਇਦਾਦ ਨੂੰ ਸਹਾਰਾ ਬਣਾ ਲੈਂਦਾ ਹੈ, ਪਰ ਇਹ ਸਹਾਰੇ ਗੁਰ ਪਿਆਰੇ ਤੋੜ ਨਹੀਂ ਲਿਭਦੇ, ਅੰਤ ਤੱਕ ਨਹੀਂ ਲਿਭਦੇ। ਆ ਮਹਾਂਮਾਰੀ ਫੈਲੀ, ਇਸ ਮਹਾਂਮਾਰੀ ਨੇ ਸਾਨੂੰ ਦਿਖਾ ਦਿੱਤਾ ਆਪਦਿਆਂ ਨੇ ਆਪਦਿਆਂ ਦਾ ਸੰਸਕਾਰ ਕਰਨ ਤੋਂ ਹੱਥ ਪਿੱਛੇ ਖਿੱਚ ਲਿਆ। ਤੇ ਇਹ ਵੀ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ ਕਿ ਉਹਨਾਂ ਦੀਆਂ ਅਸਥੀਆਂ ਇਕੱਠੀਆਂ ਹੋ ਗਈਆਂ ਸ਼ਮਸ਼ਾਨ ਘਾਟਾਂ ਦੇ ਵਿੱਚ, ਤਾਰਨ ਵਾਸਤੇ ਵੀ ਗੁਰ ਪਿਆਰੇ ਕੋਈ ਤਿਆਰ ਨਹੀਂ ਹੈ, ਕੋਈ ਉਹਨਾਂ ਨੂੰ ਪਾਣੀ 'ਚ ਤਾਰਨ ਵਾਸਤੇ ਤਿਆਰ ਨਹੀਂ ਹੈ। ਹਾਲਾਂਕਿ ਗੁਰੂ ਪਿਆਰੀ ਕੋਈ ਗੁਰਮਤ ਦੀ ਪੱਕੀ ਮਰਿਆਦਾ ਨਹੀਂ ਹੈ। ਅਸੀਂ ਦੇਖਿਆ ਇਸ ਮਹਾਂਮਾਰੀ ਦੇ ਦੌਰਾਨ ਕਿ ਆਪਣਿਆਂ ਦਾ ਆਪਣਿਆਂ ਨੇ ਸੰਸਕਾਰ ਕਰਨ ਤੋਂ ਵੀ ਹੱਥ ਪਿੱਛੇ ਖਿੱਚ ਲਿਆ ਕਿ ਭਾਈ ਕਿਤੇ ਸਾਨੂੰ ਨਾ ਲਾਗ ਲੱਗ ਜਾਵੇ ਬਿਮਾਰੀ ਦੀ। ਤੇ ਅਸੀਂ ਗੁਰੂ ਪਿਆਰੀ ਸਹਾਰਾ ਸਮਝਦੇ ਹਾਂ ਵੀ ਖੌਰੇ ਸਾਡਾ ਪਰਿਵਾਰ ਸਹਾਰਾ ਹੈ, ਖੌਰੇ ਸਾਡੀ ਜ਼ਮੀਨ ਸਹਾਰਾ ਹੈ। ਬੰਦਾ ਜਦੋਂ ਬਿਮਾਰ ਹੋ ਜਾਂਦਾ ਨਾ ਗੁਰੂ ਪਿਆਰੀ, ਕਈ ਵਾਰੀ ਹਸਪਤਾਲ ਦੇ ਵਿੱਚ ਚਲਾ ਜਾਂਦਾ ਤੇ ਡਾਕਟਰ ਜਿਹੜੇ ਹੈ ਉਹ ਕਹਿ ਦਿੰਦੇ ਆ ਵੀ ਭਾਈ ਇਹਨੇ ਬਚਣਾ ਕੋਈ ਨਹੀਂ, 2 ਜਾਂ 3 ਦਿਨਾਂ ਬਸ। ਤੇ ਫਿਰ ਬੰਦਾ ਜਿਹੜਾ ਨਾ ਤਰਸਾਈਆਂ ਨਜ਼ਰਾਂ ਦੇ ਨਾਲ ਆਪਣੇ ਕੋਲ ਖੋਤੇ ਪੁੱਤਾਂ ਤੇ ਧੀਆਂ ਨੂੰ ਵੇਖਦਾ ਵੀ ਯਾਰ ਬਚਾ ਲਓ ਮੈਨੂੰ। ਉਹ ਕਹਿੰਦੇ ਬਾਪੂ ਅਸੀਂ ਕੀ ਕਰ ਸਕਦੇ ਹਾਂ, ਬਸ ਅਸੀਂ ਜਿੰਨਾ ਕਰ ਸਕਦੇ ਹਾਂ ਕਰਤਾ, ਤੈਨੂੰ ਵੱਡੇ ਹਸਪਤਾਲ 'ਚ ਭਰਤੀ ਕਰਾਤਾ, ਮਹਿੰਗਾ ਤੇਰਾ ਇਲਾਜ ਕਰਨ ਵਾਸਤੇ ਡਾਕਟਰਾਂ ਨੂੰ ਕਹਿਤਾ, ਪੈਸੇ ਖੁਣੋ, ਅਸੀਂ ਕੋਈ ਕਸਰ ਨਹੀਂ ਛੱਡੀ। ਹੁਣ ਜੇ ਡਾਕਟਰ ਕਹਿ ਰਿਹਾ ਵੀ ਤੂੰ ਬਚਣਾ ਨਹੀਂ ਤੇ ਅਸੀਂ ਕੀ ਕਰ ਸਕਦੇ, ਅਸੀਂ ਤੈਨੂੰ ਬਚਾ ਹੀ ਨਹੀਂ ਸਕਦੇ ਹਾਂ। ਤੇ ਬਜ਼ੁਰਗ ਦੀਆਂ ਨਜ਼ਰਾਂ ਜਾਂ ਮਰੀਜ਼ ਦੀਆਂ ਨਜ਼ਰਾਂ ਜਿਹੜੀਆਂ ਉਹ ਆਪਣਿਆਂ ਨੂੰ ਕਹਿ ਰਹੀਆਂ ਹੁੰਦੀਆਂ ਵੀ ਰੱਖ ਲਓ ਯਾਰ ਮੈਨੂੰ, ਕੋਈ ਔੜ ਪੌੜ ਕਰ ਲਓ, ਕੋਈ ਬਚਾ ਲਓ ਯਾਰ ਮੈਨੂੰ, ਕਿਤੇ ਹੋਰ ਲੈ ਜਾਓ। ਕਿ ਮੈਂ ਐਡੇ ਵੱਡੇ ਹਸਪਤਾਲ ਤੋਂ ਬਿਨਾਂ ਹੁਣ ਤੈਨੂੰ ਹੋਰ ਕਿੱਥੇ ਲੈ ਜਾਈਏ, ਹੁਣ ਨਹੀਂ ਤੂੰ ਬਚ ਸਕਦਾ, ਸਾਡੇ ਵੀ ਬਸ ਹੈਗਾ। ਤਾਂ ਇਸ ਸੰਸਾਰ ਦੇ ਵਿੱਚ, ਇਸ ਜਹਾਨ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਬੰਦਾ ਬੰਦੇ ਦਾ ਸਹਾਰਾ ਹੁੰਦਾ ਵੀ ਹੈ ਗੁਰਪਿਆਰੀ, ਪਰ ਉਹਨਾਂ ਚਿਰ ਜਿੰਨਾ ਚਿਰ ਜ਼ਿੰਦਗੀ ਤੰਦਰੁਸਤ ਤੇ ਚੱਲਦੀ ਹੈ, ਤੋੜ ਨਹੀਂ ਬੰਦਾ ਬੰਦੇ ਨਾਲ ਲਿਭਦਾ। ਤੋੜ ਗੁਰਪਿਆਰੀ ਜੇ ਲਿਭਦਾ ਤੇ ਕੇਵਲ ਕਰਤਾਰ ਦਾ ਨਾਮ ਲਿਭਦਾ, ਵਾਹਿਗੁਰੂ ਦਾ ਨਾਮ ਲਿਭਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਕਿਹਾ ਨਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲਿਖਾ ਮੰਗੀ ਹੈ ਤਿੱਥੇ ਖੜਾ ਦੱਸਣ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮੈਂ ਹਰ ਹਰ ਨਾਮ ਧਰ ਸੋਈ, ਮੇਰੇ ਲਈ ਉਹ ਨਾਮ ਆਸਰਾ ਹਰੀ ਦਾ, ਵਾਹਿਗੁਰੂ ਦਾ, ਮਤਲਬ ਕੋਈ ਹੋਰ ਦੂਜਾ ਆਸਰਾ ਨਹੀਂ। ਤੇ ਜਿਹਨਾਂ ਦਾ ਵਾਹਿਗੁਰੂ ਆਸਰਾ ਹੁੰਦਾ ਗੁਰੂ ਪਿਆਰਿਓ, ਜਿਹਨਾਂ ਦਾ ਵਾਹਿਗੁਰੂ ਸਹਾਰਾ ਹੁੰਦਾ, ਉਹਨਾਂ ਦੀ ਨਿਸ਼ਾਨੀ ਕੀ ਹੁੰਦੀ ਹੈ? ਉਹਨਾਂ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਰੱਬ ਦੀ ਰਜ਼ਾ ਦੇ ਵਿੱਚ ਜ਼ਿੰਦਗੀ ਜਿਉਂਦੇ ਨੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਜ਼ਿੰਦਗੀ ਜਿਉਂਦੇ ਨੇ। ਜੇ ਦੁੱਖ ਆ ਜਾਏ ਤੇ ਦੁੱਖ ਤੋਂ ਨਹੀਂ ਘਬਰਾਉਂਦੇ, ਤੇ ਜੇ ਸੁੱਖ ਆ ਜਾਏ ਤੇ ਆਪਣੇ ਆਪ ਨੂੰ ਨਹੀਂ ਭੁੱਲਦੇ। ਅਸੀਂ ਸੰਸਾਰ ਦੇ ਵਿੱਚ ਵਿਚਰਨ ਵਾਲੇ ਜਿਹੜੇ ਲੋਕ ਹੈ ਨਾ, ਜੇ ਦੁੱਖ ਆ ਜਾਏ ਤੇ ਹਾਏ ਮਰ ਗਏ ਹੋਏ, ਹਾਏ ਲੁੱਟੇ ਗਏ ਹੋਏ, ਹਾਏ ਟੁੱਟੇ ਗਏ ਹੋਏ, ਹਾਏ ਖਤਮ ਹੋ ਗਏ ਹੋਏ, ਸਾਡੇ ਤੋਂ ਵੱਡਾ ਦੁਖੀ ਸੰਸਾਰ ਦੇ ਉੱਤੇ ਕੋਈ ਨਹੀਂ ਹੈ। ਤੇ ਜੇ ਸੁੱਖ ਆ ਜਾਏ, ਵਾਹਿਗੁਰੂ ਸੁੱਖ ਬਖਸ਼ ਗਏ, ਫਿਰ ਅਸੀਂ ਕਹਿੰਦੇ ਅਸੀਂ ਉਹ ਬੰਦੇ ਹਾਂ, ਬਾਕੀ ਤਾਂ ਕੀੜੇ ਮਕੌੜੇ ਆ, ਬਾਕੀ ਤਾਂ ਹਾਈ ਨਹੀਂ ਬੰਦੇ, ਸਾਡਾ ਸੁਭਾਅ ਹੈ। ਪਰ ਜਿਹੜੇ ਨਾਮ ਨੂੰ ਆਸਰਾ ਬਣਾ ਲੈਂਦੇ ਆ, ਵਾਹਿਗੁਰੂ ਨੂੰ ਆਸਰਾ ਬਣਾ ਲੈਂਦੇ ਆ, ਉਹ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅਕਾਲ ਪੁਰਖ ਅੱਗੇ ਇਹੋ ਹੀ ਅਰਦਾਸ ਕਰਦੇ ਆ। ਕੀ ਅਰਦਾਸ ਕਰਦੇ ਆ? ਕਹਿੰਦੇ ਕਹਿੰਦੇ ਆ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਹੇ ਮੇਰੇ ਮਾਲਕ, ਸਾਹਿਬ ਦਾ ਅਰਥ ਹੈ ਇੱਥੇ ਮਾਲਕ, ਹੇ ਮੇਰੇ ਮਾਲਕ, ਜਿਉਂ ਭਾਵੈ, ਜਿਵੇਂ ਤੈਨੂੰ ਭਾਉਂਦਾ, ਜਿਵੇਂ ਤੈਨੂੰ ਚੰਗਾ ਲੱਗਦਾ, ਤਿਉਂ ਰਾਖ ਮੇਰੇ ਸਾਹਿਬ, ਹੇ ਮੇਰੇ ਮਾਲਕ ਮੈਨੂੰ ਇਉਵੇਂ ਰੱਖ ਜਿਵੇਂ ਤੈਨੂੰ ਚੰਗਾ ਲੱਗਦਾ। ਜਿਹੜਾ ਵਾਹਿਗੁਰੂ ਤੇ ਛੱਡ ਦਿੰਦਾ ਨਾ ਗੁਰਪਿਆਰੇ, कि वाहिगुरु मैं तेरा पुत्र है, तू मेरा पिता है, तैनू जिवें चंगा लगता मैं उवें रख लै। तो वाहिगुरु अपने पुत्रां नू कदे बदहाल नहीं रखता, फिर कदे बदहाल नहीं रखता गुरु प्यारिओ, कदे मंदहाल नहीं रखता, वो अपने पुत्रां नू चंगा ही रखता हुंदा है, वधिया ही रखता हुंदा है। पर पुत्र समर्पण कर देवे कि हे मेरे पिता, हे मेरे वाहिगुरु, तेरे तो बिना मेरा कोई सहारा नहीं है, इस करके जिवें तैनू चंगा लगता है तू उवें रख, उवें बच, ज्यों भावे त्यों राख मेरे साहब, मैं तुझ बिन अवर ना कोई। इत्थे फिर मैं दा अर्थ है मेरे लई, तुझ बिन तेरे तो बिना अवर ना कोई, कोई होर दूजा नहीं है मेरे लई, तेरे तो बिना होर कोई दूजा नहीं है, इस करके तू ही मेरा आसरा है, तू ही मेरा सहारा है, जिवें तैनू चंगा लगता है हे वाहिगुरु तू मैनू उवें रख। गुरु प्यारियो धन गुरु रामदास महाराज कहिंदे अकाल पुरख नूं समर्पित होना चाहिए, पुरखो अकाल पुरख नूं आसरा बनाउणा चाहिए, अकाल पुरख नूं सहारा बनाउणा चाहिए। इह रहाउ दी पंक्ति दे विच धन गुरु रामदास महाराज ने गुरु प्यारियो सानूं सिख्या दित्ती है। हुण समुचे शब्द विच की समझाउंदे है, आओ प्यार ते सतकार दे नाल सरवण करिए। जिन्ने क आपां वड्डे भागां सदका जुड़ बैठे हां गुरु प्यारियो सुणन वास्ते, अपनी मनोबिरतियां एकाग्र कर लईए, गुरु के शब्द विच ध्यान जोड़दे हां, सारी संगत गज के आखो सतनाम श्री वाहिगुरु जी,
सतनाम श्री वाहिगुरु साहिब जी। सूही महला चौथा घर सतवा, एक ओंकार सतगुर प्रसाद।
सूही राग दा नां है, महला चौथा धन गुरु रामदास महाराज दा पावन शब्द है। घर सतवा सतवें घर दे विच इस शब्द नूं गायन करन दा निर्देश दित्ता है पातशाह ने, और आरंभता दे विच मंगलाचरण है संखेप रूप दे विच। एक ओंकार वाहिगुरु एक है, निर्गुण ते सरगुण सरूप दे विच सुभायमान है, सतगुर प्रसाद वो अविनाशी है, और गुरु की कृपा के द्वारा जाणिया जा सकता है, गुरु की कृपा के द्वारा उसनू समझिया जा सकता है, गुरु की कृपा के द्वारा उन्हें पाया जा सकता है। ये पातशाह जी मंगल दे विच गुरु प्यारे जिहड़ा है वह समझाउंदे ने,
तेरे कावन कावन गुण कह कह गावा, तू साहिब गुणे निधाना।
धन गुरु रामदास महाराज फिर अकाल पुरख नूं कहिंदे ने, कहिंदे वाहिगुरु तू साहिब तू मालिक है, गुणी निधाना, निधान का मतलब हुंदा गुरु प्यारियो खजाना, गुणी निधाना का मतलब है गुणा का खजाना। वाहिगुरु कहिंदे तू तो गुणा का खजाना, गुणा का खजाना। हुण मैनू ये समझ नहीं लगती कि असी गुणा के खजाने वाहिगुरु तेरे किहड़े किहड़े गुण नूं गाईए, तेरे कवन कवन गुण कह कह गावा, वाहिगुरु तेरे केड़े केड़े गुण असी आख के गाइए, गायन करिए, बोलिए, तू तो गुणा का खजाना, तेरे तो गुण ही बहुत ने, किन्ने गुण है गुरु प्यारियो, किन्ने गुण है वाहिगुरु के, इहदी गिणती नहीं हो सकती। जे वाहेगुरु दे पैदा किते असमान दे विच पुलाड़ दे विच तारे नहीं गिणे जा सकते, जे समुंदर दे विच पानी मिलिया नहीं जा सकता, धरती तोली नहीं जा सकती, ते फिर जिन्हें धरती पैदा की है, समुंदर पैदा किया है, ये आसमान पैदा किया है, तारे पैदा किए है, उहदे गुण जिहड़े है ये कौन गिण सकता है गुरु प्यारियो, कौन गिण सकता है। जे असी वाहेगुरु दे पैदा किते नूं गिण नहीं सकते, मिल नहीं सकते, तोल नहीं सकते, तो उस वाहेगुरु के गुणा नूं किवें गुरु प्यारे गा सकते, किवें गिण सकते, गिणे जा सकते हैं भला उस वाहेगुरु के गुण, बिल्कुल भी नहीं। जिवें तारे नहीं गिणे जा सकते, किहदे पैदा किए हैं अकाल पुरख के, कदे समुंदर का पानी मिल सकता भी इन्ने लख क्यौसक है, कदे धरती दे कोई वजन नूं तोड़ सकदा है भी इन्ने लख करोड़ अरब खरब क्वंटल माने टाने, ਨਹੀਂ ਗੁਰੂ ਪਿਆਰਿਓ, ਜੇ ਧਰਤੀ ਤੋਲੀ ਨਹੀਂ ਜਾ ਸਕਦੀ, ਪਾਣੀ ਸਮੁੰਦਰ ਦਾ ਮਿਣਿਆ ਨਹੀਂ ਜਾ ਸਕਦਾ, ਤਾਰੇ ਗਿਣੇ ਨਹੀਂ ਜਾ ਸਕਦੇ, ਹਵਾ ਜੋਖੀ ਨਹੀਂ ਜਾ ਸਕਦੀ, ਉਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਜਿਹੜੇ ਹੈ ਉਹ ਇੰਨੇ ਬੇਅੰਤ ਹੈ, ਇੰਨੇ ਬੇਅੰਤ ਹੈ, ਇੰਨੇ ਬੇਅੰਤ ਹੈ ਕਿ ਉਹਨਾਂ ਨੂੰ ਗਿਣਿਆ ਹੀ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਵਾਹਿਗੁਰੂ ਤੇਰੇ ਕਵਨ ਕਵਨ, ਕਵਨ ਦਾ ਮਤਲਬ ਹੈ ਕਿਹੜੇ, ਕਵਨ ਕਵਨ ਦਾ ਮਤਲਬ ਹੈ ਕਿਹੜੇ ਕਿਹੜੇ, ਵਾਹਿਗੁਰੂ ਤੇਰੇ ਕਿਹੜੇ ਕਿਹੜੇ ਗੁਣ ਕਹਿ ਕਹਿ ਕੇ ਗਾਈਏ, ਤੂੰ ਸਾਹਿਬ ਗੁਣੇ ਨਿਧਾਨਾ, ਤੂੰ ਤਾਂ ਮਾਲਕ ਜੀ ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ। ਸਮਾਂ ਮੁੱਕ ਜਾਂਦਾ ਪਰ ਵਾਹਿਗੁਰੂ ਦੇ ਗੁਣ ਨਹੀਂ ਮੁੱਕਣੇ। ਗੁਰੂ ਪਿਆਰਿਓ ਐਡਾ ਗੁਣਾਂ ਦਾ ਖਜ਼ਾਨਾ ਉਹ ਅਕਾਲ ਪੁਰਖ ਪਰਮੇਸ਼ਵਰ, ਐਡਾ ਗੁਣਾਂ ਦਾ ਖਜ਼ਾਨਾ, ਐਡਾ ਗੁਣਾਂ ਦਾ ਖਜ਼ਾਨਾ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪੁਰਖੋ ਉਸ ਵਾਹਿਗੁਰੂ ਦੇ ਗੁਣ ਜਿਹੜੇ ਹੈ ਨਾ ਉਹ ਬੇਅੰਤ ਹੈ, ਬੇਅੰਤ। ਬੇਅੰਤ ਦਾ ਮਤਲਬ ਹੁੰਦਾ ਗੁਰੂ ਪਿਆਰਿਓ ਜਿਹਦਾ ਅੰਤ ਹੀ ਨਾ ਪਾਇਆ ਜਾ ਸਕੇ, ਜਿਹਦਾ ਅੰਤ ਹੀ ਨਾ ਪਾਇਆ ਜਾ ਸਕੇ। ਇਸ ਸੰਸਾਰ ਦੇ ਵਿੱਚ ਹਰ ਚੀਜ਼ ਦਾ ਅੰਤ ਪਾਇਆ ਜਾ ਸਕਦਾ, ਧਰਤੀ ਦਾ ਅੰਤ ਪਾਇਆ ਜਾ ਸਕਦਾ, ਬੰਦਾ ਇੱਕ ਸਿਰੇ ਤੋਂ ਚੱਲ ਕੇ ਦੂਜੇ ਸਿਰੇ ਤੇ ਪਹੁੰਚ ਸਕਦਾ, ਸਮੁੰਦਰ ਦਾ ਅੰਤ ਪਾਇਆ ਜਾ ਸਕਦਾ, ਬੰਦਾ ਇੱਕ ਕੰਢੇ ਤੋਂ ਚੱਲ ਕੇ ਦੂਜੇ ਕੰਢੇ ਤੇ ਪਹੁੰਚ ਸਕਦਾ। ਹੁਣ ਤਾਂ ਸਮੁੰਦਰ ਦੀਆਂ ਗਹਿਰਾਈਆਂ ਨੂੰ ਵੀ ਗੁਰੂ ਪਿਆਰੀ ਜਿਹੜਾ ਹੈ ਉਹ ਮਾਪ ਦਿੱਤਾ ਗਿਆ, ਗਹਿਰਾਈਆਂ ਦਾ ਅੰਤ ਜਿਹੜਾ ਹੈ ਉਹ ਬੰਦੇ ਨੇ ਪਾ ਲਿਆ ਹੈ, ਪਰ ਵਾਹਿਗੁਰੂ ਦਾ ਅੰਤ ਜਿਹੜਾ ਹੈ ਉਹ ਕੋਈ ਨਹੀਂ ਪਾ ਸਕਿਆ, ਨਾ ਪਾ ਸਕਦਾ। ਵਾਹਿਗੁਰੂ ਦਾ ਅੰਤ ਪਾਉਣਾ ਤਾਂ ਦੂਰ ਗੁਰੂ ਪਿਆਰਿਓ, ਵਾਹਿਗੁਰੂ ਦੇ ਪੈਦਾ ਕੀਤੇ ਹੋਏ ਇਸ ਪੌਲਾੜ ਦਾ ਅੰਤ ਨੂੰ ਅਜੇ ਤੱਕ ਵਿਗਿਆਨ ਪਾ ਸਕਿਆ, ਅਜੇ ਤੱਕ ਨਹੀਂ ਪਾ ਸਕੇ, ਅਜੇ ਤੱਕ ਨਹੀਂ ਪਾ ਸਕਿਆ। ਪ੍ਰਕਾਸ਼ ਦੀ, ਰੋਸ਼ਨੀ ਦੀ ਜਿਹੜੀ ਰਫਤਾਰ ਹੈ ਬਹੁਤ ਜ਼ਿਆਦਾ ਮੰਨੀ ਗਈ ਹੈ, ਤੇ ਐਸੇ ਐਸੇ ਤਾਰੇ ਜਿੱਥੋਂ ਰੋਸ਼ਨੀ ਚੱਲੀ ਸਾਡੇ ਤੱਕ 10,000 ਸਾਲ ਦੇ ਵਿੱਚ ਪਹੁੰਚਦੀ ਹੈ। ਵਿਗਿਆਨ ਇੱਕ ਤਾਰੇ ਦੀ ਖੋਜ ਕਰਦਾ ਨਾ, ਵੀ ਇੰਨੇ ਪ੍ਰਕਾਸ਼ ਵਰੇ ਦੂਰ ਸਾਡੇ ਤੇ ਇੱਕ ਤਾਰਾ ਹੈ, ਤੇ ਅਗਲੇ ਸਾਲ ਕਹਿੰਦੇ ਜੀ ਉਦੋਂ ਦੂਰ ਇੱਕ ਹੋਰ ਤਾਰਾ ਹੈਗਾ, ਉਦੋਂ ਅਗਲੇ ਸਾਲ ਕਹਿੰਦੇ ਜੀ ਇੱਕ ਹੋਰ ਲੱਭ ਗਿਆ ਜੀ, ਉਦੋਂ ਅਗਲੇ ਸਾਲ ਕਹਿੰਦੇ ਇੱਕ ਹੋਰ ਲੱਭ ਗਿਆ ਜੀ। ਇਹਦਾ ਮਤਲਬ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਇਸ ਪੌਲਾੜ ਦਾ ਵੀ ਅੰਤ ਕਿਸੇ ਨੇ ਨਹੀਂ ਪਾਇਆ, ਨਾ ਵਿਗਿਆਨ ਨੇ ਪਾਇਆ, ਨਾ ਕਿਸੇ ਬੰਦੇ ਨੇ ਪਾਇਆ, ਨਾ ਪਾ ਸਕਦੇ ਗੁਰੂ ਪਿਆਰਿਓ। ਤੇ ਜੇ ਵਾਹਿਗੁਰੂ ਦੇ ਪੈਦਾ ਕੀਤੇ ਪੌਲਾੜ ਦਾ ਅੰਤ ਨਹੀਂ ਪੈ ਸਕਦਾ ਤੇ ਫਿਰ ਵਾਹਿਗੁਰੂ ਦਾ ਅੰਤ ਕਿਹਨੇ ਪਾਉਣਾ, ਉਹ ਬੁੱਧੀ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ ਗੁਰੂ ਪਿਆਰਿਓ। ਵਿਗਿਆਨ ਜਿਹੜੀ ਹੈ ਨਾ ਇਹ ਬੁੱਧੀ ਦੇ ਨਾਲ ਮਾਪਦੀ ਹੈ, ਬੁੱਧੀ ਦੇ ਨਾਲ ਆਂਕਦੀ ਹੈ, ਬੁੱਧੀ ਦੇ ਨਾਲ ਜੋਂਦੀ ਹੈ, ਪਰ ਵਾਹਿਗੁਰੂ ਬੁੱਧੀ ਦਾ ਵਿਸ਼ਾ ਹੀ ਨਹੀਂ ਹੈ ਗੁਰੂ ਪਿਆਰਿਓ। ਵਾਹਿਗੁਰੂ ਦਾ ਕੋਈ ਬੁੱਧੀ ਨਾਲ ਅੰਤ ਹੀ ਨਹੀਂ ਪਾ ਸਕਦਾ ਹੈ, ਕੋਈ ਗੁਰੂ ਪਿਆਰਿਓ ਇਹਦੇ ਗੁਣਾਂ ਦਾ ਥਾਂ ਹੀ ਨਹੀਂ ਪਾ ਸਕਦਾ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੇ ਨਿਧਾਨਾ, ਹੇ ਮੇਰੇ ਮਾਲਕ ਤੂੰ ਗੁਣਾਂ ਦਾ ਖਜ਼ਾਨਾ ਹੈ, ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਬਹਿ ਕੇ ਅਸੀਂ ਗਾਈਏ, ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰੀਏ।
ਤੁਮਰੀ ਮਹਿਮਾ ਵਰਨਨ ਸਕੋ, ਤੂੰ ਠਾਕੁਰ ਊਚ ਭਗਵਾਨਾ।
ਤੁਮਰੀ ਮਹਿਮਾ ਵਰਨਨ ਸਕੋ, ਹੇ ਵਾਹਿਗੁਰੂ ਤੇਰੀ ਜਿਹੜੀ ਮਹਿਮਾ ਹੈ ਅਸੀਂ ਬਿਆਨ ਨਹੀਂ ਕਰ ਸਕਦੇ, ਤੇਰੀ ਮਹਿਮਾ ਅਸੀਂ ਬਿਆਨ ਨਹੀਂ ਕਰ ਸਕਦੇ, ਤੂੰ ਠਾਕੁਰ ਊਚ ਭਗਵਾਨਾ। ਇੱਥੇ ਠਾਕੁਰ ਦਾ ਅਰਥ ਵੀ ਮਾਲਕ ਹੈ, ਜਿਵੇਂ ਸਾਹਿਬ ਦਾ ਅਰਥ ਮਾਲਕ ਹੈ ਨਾ ਗੁਰੂ ਪਿਆਰਿਓ, ਉਵੇਂ ਠਾਕੁਰ ਦਾ ਅਰਥ ਵੀ ਮਾਲਕ ਹੈ। ਕਹਿੰਦੇ ਹੇ ਮਾਲਕ ਤੂੰ ਉੱਚਾ ਭਗਵਾਨ ਹੈ, ਵੱਡਾ ਭਗਵਾਨ, ਕਿੱਡਾ ਵੱਡਾ ਇਹ ਕੋਈ ਬਿਆਨ ਨਹੀਂ ਕਰ ਸਕਦਾ, ਕਿਉਂ, ਕਿਉਂਕਿ ਉਹਦੇ ਜਿੱਡਾ ਵੱਡਾ ਹੈ ਹੀ ਕੋਈ ਨਹੀਂ, ਜੇ ਕੋਈ ਉਹਦੇ ਜਿੱਡਾ ਵੱਡਾ ਹੋਊਗਾ ਤਾਂ ਬਿਆਨ ਕਰੂ ਨਾ। ਇਹ ਵੱਡ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣੇ ਸੋਏ, ਕਹਿੰਦੇ ਜੇ ਕੋਈ ਉਹਦੇ ਵੱਡਾ ਹੋਊਗਾ ਉਹਦੇ ਜਿੱਡਾ ਵੱਡਾ ਤਾਂ ਹੀ ਜਾਣੂ ਨਾ। ਜੇ ਸਮੁੰਦਰ ਦੇ ਪਾਣੀ ਨੂੰ ਅਸੀਂ ਮਿਲਣਾ ਹੈ ਤੇ ਸਾਨੂੰ ਸਮੁੰਦਰ ਦੇ ਪਾਣੀ ਨੂੰ ਮਿਲਣ ਵਾਸਤੇ ਕੋਈ ਪੈਮਾਨਾ ਤਾਂ ਚਾਹੀਦਾ ਨਾ ਓਡਾ ਵੱਡਾ। ਜੇ ਧਰਤੀ ਨੂੰ ਤੋਲਣਾ ਹੈ ਤੇ ਧਰਤੀ ਨੂੰ ਤੋਲਣ ਵਾਸਤੇ ਸਾਨੂੰ ਓਡਾ ਵੱਡਾ ਕੰਡਾ ਤਾਂ ਚਾਹੀਦਾ ਨਾ, ਤੱਕੜੀ ਤਾਂ ਚਾਹੀਦੀ ਹੈ ਨਾ। ਇਵੇਂ ਵਾਹਿਗੁਰੂ ਨੂੰ ਗੁਰੂ ਪਿਆਰਿਓ ਜੇ ਦੇਖਣਾ ਹੈ ਕਿੱਡਾ ਵੱਡਾ ਹੈ ਤੇ ਉਹਦੇ ਜਿੱਡਾ ਵੱਡਾ ਤਾਂ ਫਿਰ ਚਾਹੀਦਾ ਨਾ ਕੋਈ, ਉਹਦੇ ਜਿੱਡਾ ਵੱਡਾ ਹੈ ਹੀ ਕੋਈ ਨਹੀਂ, ਤੇ ਉਹਦੇ ਵੱਡੇਪਣ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਰੱਬ, ਰੱਬ ਸ਼ਬਦ ਦਾ ਅਰਥ ਹੀ ਹੁੰਦਾ ਵੱਡਾ, ਕਿੱਡਾ ਵੱਡਾ ਇਹ ਬਿਆਨ ਨਹੀਂ ਹੋ ਸਕਦਾ ਗੁਰ ਪਿਆਰੇ, ਇਹ ਬਿਲਕੁਲ ਨਹੀਂ ਜਾਣਿਆ ਸਕਦਾ। ਉਹ ਵੱਡਾ ਹੈ, ਬਸ ਵੱਡਾ ਹੈ, ਵੱਡਿਆਂ ਤੋਂ ਵੀ ਵੱਡਾ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਇੱਥੇ ਕਹਿੰਦੇ ਨੇ, ਤੁਮਰੀ ਮਹਿਮਾ ਵਰਣ ਨਾ ਸਕਾਂ। ਹੇ ਵਾਹਿਗੁਰੂ, ਤੇਰੀ ਮਹਿਮਾ ਜਿਹੜੀ ਹੈ ਉਹ ਬਿਆਨ ਨਹੀਂ ਹੋ ਸਕਦੀ, ਤੇਰੀ ਮਹਿਮਾ ਬਿਆਨ ਨਹੀਂ ਹੋ ਸਕਦੀ। ਸਾਡੇ ਕੋਲ ਸ਼ਬਦ ਮੁੱਕ ਜਾਂਦੇ ਹੈ, ਵਕਤ ਮੁੱਕ ਜਾਂਦਾ ਹੈ, ਪਰ ਤੇਰੀ ਮਹਿਮਾ ਥੋੜ੍ਹੀ ਮੁੱਕਦੀ। ਸ਼ਬਦ ਮੁੱਕ ਸਕਦੇ ਹੈ, ਸਮਾਂ ਮੁੱਕ ਸਕਦਾ ਹੈ ਜ਼ਿੰਦਗੀ ਦਾ, ਪਰ ਤੇਰੀ ਮਹਿਮਾ ਜਿਹੜੀ ਹੈ ਉਹ ਬਿਆਨ ਨਹੀਂ ਹੋ ਸਕਦੀ। ਜਿਵੇਂ ਕਹਿੰਦੇ ਹਨ ਨਾ ਕਿ ਕੁੱਜੇ 'ਚ ਸਮੁੰਦਰ ਬੰਦ ਨਹੀਂ ਹੋ ਸਕਦਾ, ਬਿਲਕੁਲ ਨਹੀਂ ਹੋ ਸਕਦਾ। ਕਹਾਵਤਾਂ ਵੈਸੇ ਬਣੀਆਂ, ਕੁੱਜੇ 'ਚ ਸਮੁੰਦਰ ਬੰਦ ਕਰਤਾ, ਪਰ ਸਮੁੰਦਰ ਕੁੱਜੇ 'ਚ ਬੰਦ ਨਹੀਂ ਹੋ ਸਕਦਾ। ਹਾਂ, ਕੁੱਜਾ ਜਿਹੜਾ ਹੈ ਉਹ ਸਮੁੰਦਰ 'ਚ ਡੁੱਬ ਜ਼ਰੂਰ ਸਕਦਾ, ਸਮੁੰਦਰ ਦੇ ਵਿੱਚ ਸਮਾ ਜ਼ਰੂਰ ਸਕਦਾ। ਇਹਨੇ ਗੁਰੂ ਪਿਆਰਿਓ, ਕੋਈ ਬੁੱਧੀ ਵਾਹਿਗੁਰੂ ਨੂੰ ਨਹੀਂ ਸਮਝ ਸਕਦੀ। ਹਾਂ, ਬੁੱਧੀ ਜਿਹੜੀ ਹੈ ਉਹ ਅਕਾਲ ਪੁਰਖ ਦੇ ਵਿੱਚ ਸਮਾ ਸਕਦੀ ਹੈ, ਜੇ ਬੁੱਧੀ ਦੇ ਵਿੱਚ ਹਉਮੈ ਮਿਟ ਜਾਏ, ਹੰਕਾਰ ਮਿਟ ਜਾਏ, ਹਉਮੈ ਮਿਟ ਜਾਏ, ਹੰਕਾਰ ਮਿਟ ਜਾਏ, ਫਿਰ ਗੁਰੂ ਪਿਆਰਿਓ ਸਮਾ ਸਕਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਤੁਮਰੀ ਮਹਿਮਾ ਵਰਣ ਨਾ ਸਕਾਂ, ਤੂੰ ਠਾਕੁਰ ਊਚ ਭਗਵਾਨਾ। ਊਚ ਦਾ ਮਤਲਬ ਹੈ ਉੱਚਾ, ਤੂੰ ਉੱਚਾ ਭਗਵਾਨ ਹੈ, ਵੱਡਾ ਭਗਵਾਨ ਹੈ, ਤੇਰੀ ਮਹਿਮਾ ਵਾਹਿਗੁਰੂ ਜੀ ਵਰਣਨ ਨਹੀਂ ਹੋ ਸਕਦੀ, ਬਿਆਨ ਨਹੀਂ ਹੋ ਸਕਦੀ ਹੈ।
ਮੈਂ ਹਰ ਹਰ ਨਾਮ ਧਰ ਸੋਈ,
ਮੈਂ ਉਹ ਰਹਾ, ਉਹਦੀ ਪੰਕਤੀ ਹੈ, ਕਹਿੰਦੇ ਮੈਂ ਹਰ ਹਰ ਨਾਮ ਧਰ ਸੋਈ, ਮੇਰੇ ਲਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਨਾ ਉਹ ਆਸਰਾ ਹੈ, ਸਹਾਰਾ ਹੈ।
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ।
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਹੇ ਮੇਰੇ ਮਾਲਕ, ਜਿਵੇਂ ਤੈਨੂੰ ਚੰਗਾ ਲੱਗਦਾ ਨਾ ਤੂੰ ਸਾਨੂੰ ਉਵੇਂ ਰੱਖ, ਕਿਉਂਕਿ ਤੁਝ ਬਿਨ ਅਵਰ ਨਾ ਕੋਈ, ਤੇਰੇ ਤੋਂ ਬਿਨਾਂ ਸਾਡਾ ਕੋਈ ਹੋਰ ਹੈ ਵੀ ਕੋਈ ਨਹੀਂ ਹੈ। ਅਸੀਂ ਤੇਰੇ ਆਸਰੇ ਹਾਂ, ਤੇਰੇ ਅਸੀਂ ਸਹਾਰੇ ਹਾਂ, ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਸਾਨੂੰ ਉਵੇਂ ਰੱਖ।
ਰਹਾਉ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਝ ਆਗਾ ਅਰਦਾਸ।
ਮੈਂ ਤਾਣ ਦੀਵਾਨ, ਤੇ ਫਿਰ ਮੈਂ ਦਾ ਅਰਥ ਹੈ ਮੇਰੇ ਲਈ। ਤਾਣ ਦਾ ਅਰਥ ਹੁੰਦਾ ਗੁਰੂ ਪਿਆਰਿਓ ਬਲ, ਤਾਕਤ, ਤੇ ਦੀਵਾਨ ਦਾ ਇੱਥੇ ਅਰਥ ਹੈ ਸਹਾਰਾ। ਕਹਿੰਦੇ ਹੇ ਵਾਹਿਗੁਰੂ, ਮੇਰੇ ਲਈ ਤੂੰ ਹੀ ਤਾਕਤ ਹੈ, ਤੂੰ ਹੀ ਆਸਰਾ ਹੈ, ਤੂੰ ਹੀ ਸਹਾਰਾ ਹੈ। ਜਿਹੜੇ ਅਕਾਲ ਪੁਰਖ ਨੂੰ ਸਹਾਰਾ ਬਣਾ ਲੈਂਦੇ ਆ ਨਾ ਗੁਰੂ ਪਿਆਰਿਓ, ਉਹ ਫਿਰ ਸੰਸਾਰ ਦੇ ਵਿੱਚ ਕਿਸੇ ਹੋਰ ਨੂੰ ਸਹਾਰਾ ਨਹੀਂ ਸਮਝਦੇ, ਦੁਨੀਆਂ ਉਹਨਾਂ ਨੂੰ ਬੇਸਹਾਰਾ ਸਮਝਦੀ ਹੈ। ਜਿਵੇਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਜਦੋਂ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਲ ਢੋਲਦੇ ਸੀ, ਸੇਵਾ ਕਰਦੇ ਸੀ, ਤੇ ਕੀ ਕਹਿੰਦਾ ਸੀ ਸੰਸਾਰ? ਕਹਿੰਦੇ ਨਿਵਾਣਾ ਹੈ। ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਅਸੀਸਾਂ ਐਸੀਆਂ ਗੁਰੂ ਪਿਆਰਿਓ ਬਖਸ਼ਿਸ਼ ਕੀਤੀਆਂ ਕਿ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨੇੜਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਇੰਨਾ ਗੁਰੂ ਪਿਆਰਿਓ ਕੁਛ ਬਖਸ਼ ਦਿੱਤਾ। ਜਿਹੜੇ ਵਾਹਿਗੁਰੂ ਨੂੰ ਸਹਾਰਾ ਬਣਾ ਲੈਂਦੇ ਆ ਨਾ ਗੁਰੂ ਪਿਆਰਿਓ, ਉਹ ਦੁਨੀਆਂ ਨੂੰ ਸਹਾਰਾ ਨਹੀਂ ਸਮਝਦੇ, ਦੁਨੀਆਂ ਉਹਨਾਂ ਨੂੰ ਬੇਸਹਾਰਾ ਸਮਝਦੀ ਹੈ। ਪਰ ਉਹਨਾਂ ਦਾ ਸਹਾਰਾ ਜਿਹੜਾ ਹੈ ਉਹ ਅਕਾਲ ਪੁਰਖ ਹੁੰਦਾ ਹੈ, ਪਰਮੇਸ਼ਵਰ ਹੁੰਦਾ ਹੈ, ਐਸਾ ਸਹਾਰਾ ਹੁੰਦਾ ਹੈ ਜਿਹੜਾ ਕਦੇ ਗੁਰੂ ਪਿਆਰਿਓ ਛੱਡਦਾ ਨਹੀਂ ਹੈ, ਜਿਹੜਾ ਕਦੇ ਦੂਰ ਨਹੀਂ ਹੁੰਦਾ, ਜਿਹੜਾ ਕਦੇ ਛੱਡਦਾ ਨਹੀਂ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ। ਹੇ ਮੇਰੇ ਮਾਲਕ, ਮੇਰੇ ਲਈ ਤੂੰ ਹੀ ਬਲ ਹੈ, ਤੂੰ ਹੀ ਆਸਰਾ ਹੈ, ਤੂੰ ਹੀ ਮੇਰਾ ਮਾਲਕ ਹੈ। ਮੈਂ ਤੁਧ ਆਗੈ ਅਰਦਾਸ, ਤੇ ਮੇਰੀ ਤੇਰੇ ਅੱਗੇ ਹੀ ਅਰਦਾਸ ਹੈ, ਤੇਰੇ ਅੱਗੇ ਬੇਨਤੀ ਹੈ, ਕਿਸੇ ਹੋਰ ਅੱਗੇ ਬੇਨਤੀ ਨਹੀਂ ਹੈ, ਕਿਸੇ ਹੋਰ ਅੱਗੇ ਅਰਦਾਸ ਨਹੀਂ ਹੈ, ਤੇ ਕਰਨੀ ਵੀ ਨਹੀਂ ਚਾਹੀਦੀ ਗੁਰੂ ਪਿਆਰਿਓ। ਹੁਣ ਜਿਹਦੀ ਗੁਰੂ ਪਿਆਰਿਓ ਅਕਾਲ ਪੁਰਖ ਨਾਲ ਸਾਂਝ ਹੈ, ਜਿਹਦੀ ਗੁਰੂ ਨਾਲ ਸਾਂਝ ਹੈ, ਉਹ ਕਿਸੇ ਹੋਰ ਅੱਗੇ ਗੁਰੂ ਪਿਆਰਿਓ ਜਾ ਕੇ ਮਿਹਨਤ ਕਰਦਾ ਚੰਗਾ ਥੋੜ੍ਹੀ ਲੱਗਦਾ। ਆਪਾਂ ਦੇਖਦੇ ਹਾਂ ਨਾ ਅੱਜ ਕੱਲ੍ਹ ਕਈ ਗੁਰੂ ਪਿਆਰਿਓ ਸਿੱਖ ਅਖਵਾਉਣ ਵਾਲੇ, ਸਿੱਖ ਦਿਸਣ ਵਾਲੇ ਬੰਦਿਆਂ ਦੇ ਅੱਗੇ ਰਜ਼ੋਈਆਂ ਕਰਦੇ ਫਿਰਦੇ ਆ, ਬੰਦਿਆਂ ਨੂੰ ਕਹਿੰਦੇ ਆ ਤੁਸੀਂ ਸਾਡਾ ਦੁੱਖ ਦੂਰ ਕਰ ਦਿਓ, ਤੇ ਬੰਦੇ ਵੀ ਗੁਰੂ ਪਿਆਰੇ ਰੱਬ ਬਣੇ ਨਜ਼ਰ ਆਉਂਦੇ ਆ, ਸਾਡੇ ਕੋਲ ਆਓ ਅਸੀਂ ਦੁੱਖ ਦੂਰ ਕਰਦੇ ਹਾਂ ਤੁਹਾਡਾ, ਸਾਡੇ ਕੋਲ ਆਓ ਅਸੀਂ ਦੁੱਖ ਦੂਰ ਕਰਦੇ ਹਾਂ। ਸਾਡੇ ਕੋਲ ਉਹ ਅਸੀਂ ਪੀੜ ਦੂਰ ਕਰਦੇ ਵੀ ਭਾਈ ਪੁਰਖੋ ਤੇ ਕਈ ਭੋਲੇ ਭਾਲੇ ਗੁਰੂ ਪਿਆਰੀ ਉਹਨਾਂ ਅੱਗੇ ਅਰਜ਼ੋਈ ਵੀ ਕਰਨ ਲੱਗ ਜਾਂਦੇ। ਹੁਣ ਜੇ ਕਿਸੇ ਦੀ ਪ੍ਰਧਾਨ ਮੰਤਰੀ ਨਾਲ ਸਾਂਝ ਹੈ, ਰਾਸ਼ਟਰਪਤੀ ਨਾਲ ਸਾਂਝ ਹੈ, ਉੱਠਣਾ ਬੈਠਣਾ ਹੈ, ਉਹਦੇ ਘਰੇ ਸਿੱਧਾ ਆਉਣ ਜਾਣਾ ਹੈ, ਤੇ ਉਹ ਗੁਰੂ ਪਿਆਰੀ ਨੂੰ ਕਿਸੇ ਸਿਪਾਹੀ ਦੀ ਮਿੰਨਤ ਕਰੇ ਵੀ ਮੇਰਾ ਆਹ ਕੰਮ ਕਰਵਾ ਦੇ, ਉਹ ਚੰਗਾ ਲੱਗਦਾ ਗੁਰੂ ਪਿਆਰੀ? ਬਿਲਕੁਲ ਵੀ ਨਹੀਂ ਚੰਗਾ ਲੱਗਦਾ। ਹਾਂ, ਜਿਹਦੀ ਗੁਰੂ ਪਿਆਰੀ ਉਹ ਸਾਂਝ ਨਹੀਂ ਹੈ, ਉਹ ਕਿਸੇ ਮਾਮੂਲੀ ਜੇ ਕਲਰਕ ਨੂੰ, ਮਾਮੂਲੀ ਗੁਰੂ ਪਿਆਰੀ ਕਿਸੇ ਸਿਪਾਹੀ ਨੂੰ ਆਖੇ ਵੀ ਮੇਰਾ ਆਹ ਕੰਮ ਕਰਵਾ ਦਿਓ ਤੇ ਜੱਚਦੀ ਹੈ ਗੱਲ। ਪਰ ਜਿਹਦੀ ਸਾਂਝ ਗੁਰੂ ਪਿਆਰੀ ਸਿਰੇ ਨਾਲ ਹੈ, ਉਹ ਕਿਸੇ ਕਲਰਕ ਨੂੰ ਆਖੇ, ਕਿਸੇ ਸਿਪਾਹੀ ਨੂੰ ਆਖੇ ਵੀ ਮੇਰਾ ਆਹ ਕੰਮ ਕਰਵਾ ਦਿਓ, ਉਹ ਗੁਰੂ ਪਿਆਰੀ ਜੱਚਦੀ ਨਹੀਂ ਗੱਲ। ਉਹ ਇੱਕ ਕਿਸਮ ਦਾ ਸ਼ਰਮਿੰਦਾ ਗੁਰੂ ਪਿਆਰੀ ਆਪਣੇ ਆਪ ਨੂੰ ਵੀ ਕਰਵਾ ਰਿਹਾ ਤੇ ਆਪਣੀ ਸਾਂਝ ਨੂੰ ਵੀ ਸ਼ਰਮਿੰਦਾ ਕਰਵਾ ਰਿਹਾ। ਸਿੱਖ ਦੀ ਅਰਦਾਸ ਕੇਵਲ ਤੇ ਕੇਵਲ ਅਕਾਲ ਪੁਰਖ ਜਾਂ ਗੁਰੂ ਦੇ ਅੱਗੇ ਹੋਣੀ ਚਾਹੀਦੀ ਹੈ। ਗੁਰੂ ਪਿਆਰਿਓ, ਗੁਰੂ ਦੇ ਅੱਗੇ ਅਕਾਲ ਪੁਰਖ ਨੂੰ ਸੰਬੋਧਨ ਅਰਦਾਸ ਹੋਣੀ ਚਾਹੀਦੀ ਹੈ। ਸਾਡੀ ਜਿਹੜੀ ਪੰਥਕ ਅਰਦਾਸ ਹੈ ਨਾ ਗੁਰੂ ਪਿਆਰਿਓ, ਜਿਹੜੀ ਸੰਗਤੀ ਰੂਪ ਦੇ ਵਿੱਚ ਅਸੀਂ ਕਰਦੇ, ਇਹ ਅਕਾਲ ਪੁਰਖ ਨੂੰ ਸੰਬੋਧਨ ਹੈ। ਤੇ ਸਿੱਖ ਦੀ ਅਰਦਾਸ ਅਕਾਲ ਪੁਰਖ ਨੂੰ ਸੰਬੋਧਨ ਹੋਣੀ ਚਾਹੀਦੀ ਹੈ ਤੇ ਅਕਾਲ ਪੁਰਖ ਦੇ ਅੱਗੇ ਹੀ ਸਿੱਖ ਦੀ ਅਰਦਾਸ ਹੋਣੀ ਚਾਹੀਦੀ ਹੈ। ਕਿਸੇ ਹੋਰ ਦੇ ਅੱਗੇ ਅਰਦਾਸ ਨਹੀਂ ਹੋਣੀ ਚਾਹੀਦੀ ਸਿੱਖ ਨੂੰ, ਗੁਰੂ ਪਿਆਰੀ ਸਿੱਖ ਦੀ। ਤੇ ਜੇ ਕੋਈ ਗੁਰੂ ਪਿਆਰੀ ਉਹ ਕਿਸੇ ਬੰਦੇ ਦੇ ਅੱਗੇ ਖੜੋ ਕੇ ਸਿੱਖ ਕਹਿੰਦਾ ਹੈ ਤੇ ਮੇਰਾ ਤੂੰ ਦੁੱਖ ਦੂਰ ਕਰ ਦੇ, ਤੇ ਸਮਝ ਲਓ ਗੁਰੂ ਪਿਆਰੀ ਉਹ ਇੱਕ ਕਿਸਮ ਦਾ ਆਪਣੇ ਮਾਲਕ ਨੂੰ ਸ਼ਰਮਿੰਦਾ ਕਰਨ ਦਾ ਯਤਨ ਕਰ ਰਿਹਾ, ਆਪਣੇ ਵਾਹਿਗੁਰੂ ਨੂੰ ਸ਼ਰਮਿੰਦਾ ਕਰਨ ਦਾ ਯਤਨ ਕਰ ਰਿਹਾ। ਭਾਈ ਗੁਰਦਾਸ ਜੀ ਨੇ ਕਿਹਾ ਮਨਮੁੱਖ ਹੋਏ ਬੰਦੇ ਦਾ ਬੰਦਾ। ਮਨਮੁੱਖ ਹੁੰਦਾ ਜਿਹੜਾ ਬੰਦੇ ਦਾ ਬੰਦਾ ਬਣਦਾ। ਅਸੀਂ ਬੰਦਿਆਂ ਦੇ ਬੰਦੇ ਨਹੀਂ ਬਣਨਾ, ਅਸੀਂ ਗੁਰੂ ਦੇ ਬੰਦੇ ਬਣਨਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਹੇ ਅਕਾਲ ਪੁਰਖ, ਮੇਰੇ ਤੁਧ ਆਗੇ ਅਰਦਾਸ, ਮੇਰੀ ਤੇਰੇ ਅੱਗੇ ਅਰਦਾਸ ਹੈ, ਤੇਰੇ ਅੱਗੇ ਬੇਨਤੀ ਹੈ।
ਮੈਂ ਹੋਰ ਥਾਉ ਨਾਹੀ ਜਿਸ ਤਹ ਕਉ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ।
ਸਿੱਖ ਤਾਂ ਇਹ ਆਖੇ ਮੈਂ ਹੋਰ ਥਾਉ ਨਾਹੀ, ਮੇਰੇ ਲਈ ਕੋਈ ਹੋਰ ਜਗ੍ਹਾ ਨਹੀਂ ਹੈ, ਕੋਈ ਹੋਰ ਥਾਂ ਨਹੀਂ ਹੈ। ਜਿਸ ਤਹ ਕਰੋ ਬੇਨੰਤੀ, ਜਿਹਦੇ ਕੋਲ ਜਾ ਕੇ ਮੈਂ ਬੇਨਤੀ ਕਰਾਂ, ਜਿਹਦੇ ਕੋਲ ਜਾ ਕੇ ਮੈਂ ਬੇਨਤੀ ਕਰਾਂ, ਐਸਾ ਸਿੱਖ ਦਾ ਗੁਰੂ ਪਿਆਰੇ ਸ਼ਬਦ ਹੋਣਾ ਚਾਹੀਦਾ। ਗੁਰੂ ਜੀ ਸਮਝਾ ਰਹੇ ਕਿ ਐਸੇ ਬੋਲ ਬੋਲਣੇ ਹੈ। ਜੇ ਕੋਈ ਆਖੇ ਵੀ ਨਾ ਕਿ ਮੇਰੇ ਕੋਲ ਆਓ ਮੈਂ ਤੁਹਾਡਾ ਦੁੱਖ ਦੂਰ ਕਰੂੰਗਾ, ਅੱਜ ਕੱਲ੍ਹ ਗੁਰੂ ਪਿਆਰੇ ਬਹੁਤ ਪਖੰਡ ਚੱਲ ਰਹੇ ਹੈ ਬਾਰਡਰਾਂ ਦੇ, ਖਾਸ ਤੌਰ 'ਤੇ ਪੰਜਾਬ ਅਤੇ ਪਾਕਿਸਤਾਨ ਦੇ ਬਾਰਡਰ ਦੇ ਨਾਲ ਨਾਲ ਜਿਹੜੇ ਪਿੰਡ ਹੈ ਉਹਨਾਂ ਪਿੰਡਾਂ ਦੇ ਵਿੱਚ ਬੜਾ ਦੰਭ ਚੱਲ ਰਿਹਾ। ਸਾਡੇ ਕੋਲ ਆਓ ਅਸੀਂ ਦੁੱਖ ਦੂਰ ਕਰਾਂਗੇ। ਕਹਿੰਦੇ ਉਹਨਾਂ ਨੂੰ ਕਹਿ ਦਿਓ ਕਿ ਸਾਡਾ ਦੁੱਖ ਅਕਾਲ ਪੁਰਖ ਨੇ ਦੂਰ ਕਰਨਾ ਹੈ, ਸਾਡਾ ਦੁੱਖ ਗੁਰੂ ਨੇ ਦੂਰ ਕਰਨਾ ਹੈ। ਅਤੇ ਜੇ ਜ਼ਿੰਦਗੀ 'ਚ ਕਿਤੇ ਮਾੜਾ ਮੋਟਾ ਕਿਤੇ ਆਵੇ ਨਾ ਡੋਲ, ਤੇ ਫਿਰ ਗੁਰਦੁਆਰੇ ਜਾ ਕੇ ਇਹੋ ਹੀ ਗੱਲ ਕਹਿਣੀ ਹੈ ਕਿ ਹੇ ਮੇਰੇ ਸਤਿਗੁਰਾ, ਉਹ ਮੈਨੂੰ ਕਹਿੰਦੇ ਆ ਕਿ ਸਾਡੇ ਕੋਲ ਆ, ਤੇਰਾ ਦੁੱਖ ਦੂਰ ਹੋਊਗਾ, ਪਰ ਮੈਂ ਹੋਰ ਥਾਂ ਨਾਹੀਂ ਜਿਸ ਪਹੇ ਕਰੋ ਬੇਨੰਤੀ, ਮੇਰੇ ਕੋਲ ਹੋਰ ਕੋਈ ਐਸੀ ਜਗ੍ਹਾ ਨਹੀਂ ਜਿਹਦੇ ਕੋਲ ਜਾ ਕੇ ਮੈਂ ਅਰਦਾਸ ਕਰ ਸਕਾਂ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਮੇਰਾ ਤਾਂ ਦੁੱਖ ਵੀ ਤੇਰੇ ਕੋਲ ਹੈ, ਮੇਰਾ ਸੁੱਖ ਵੀ ਤੇਰੇ ਕੋਲ ਹੈ। ਯਕੀਨ ਜਾਣਿਓ ਗੁਰੂ ਪਿਆਰਿਓ, ਗੁਰੂ ਜ਼ਰੂਰ ਬਾਂਹ ਫੜ ਲਊਗਾ, ਗੁਰੂ ਨੂੰ ਜਾ ਕੇ ਕਹਿ ਦਿਓ। ਜੇ ਕਿਤੇ ਉਹਨਾਂ ਦੇ ਸ਼ਬਦ ਸੁਣ ਕੇ ਮਨ 'ਚ ਡਾਵਾਂ ਡੋਲ ਹਾਲਤ ਬਣ ਵੀ ਜਾਵੇ ਨਾ, ਉਹ ਬਾਹਲੀਆਂ ਤਸੱਲੀਆਂ ਦੇਣ ਕਿ ਇੱਕ ਵਾਰੀ ਆ ਕੇ ਤਾਂ ਦੇਖੋ, ਇੱਕ ਵਾਰੀ ਆ ਕੇ ਤਾਂ ਦੇਖੋ। ਕਹਿੰਦੇ ਜਾਇਓ ਨਾ, ਗੁਰੂ ਨੂੰ ਜਾ ਕੇ ਕਹਿ ਦਿਓ, ਹੇ ਸਤਿਗੁਰੂ, ਮੇਰੇ ਦੁੱਖ ਨੂੰ ਦੇਖ ਕੇ ਉਹ ਲੋਕ ਮੈਨੂੰ ਭਰਮਾ ਰਹੇ ਹੈ, ਮੇਰੇ ਘਰ ਦੇ ਵਿੱਚ ਦੁੱਖਾਂ ਨੂੰ ਖੇਡਦਾ ਦੇਖ ਕੇ ਉਹ ਮੈਨੂੰ ਭਰਮਾਉਣ ਦਾ ਯਤਨ ਕਰ ਰਹੇ ਹੈ, ਪਰ ਮੇਰੇ ਲਈ ਇਸ ਦਰ ਤੋਂ ਬਿਨਾਂ ਕੋਈ ਹੋਰ ਜਗ੍ਹਾ ਨਹੀਂ ਹੈ। ਮੇਰਾ ਦੁੱਖ ਵੀ ਤੇਰੇ ਕੋਲ ਹੈ, ਮੇਰਾ ਸੁੱਖ ਵੀ ਤੇਰੇ ਕੋਲ ਹੈ। ਤੇ ਫਿਰ ਗੁਰੂ ਪਿਆਰੇ ਗੁਰੂ ਬਾਂਹ ਫੜ ਲਏਗਾ ਉਸੇ ਵੇਲੇ। ਮੈਂ ਹੋਰ ਥਾਂ ਨਾਹੀਂ ਜਿਸ ਪਹੇ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਮੇਰਾ ਤਾਂ ਦੁੱਖ ਵੀ ਤੇਰੇ ਕੋਲ ਹੈ ਮਹਾਰਾਜ, ਮੇਰਾ ਤਾਂ ਸੁੱਖ ਵੀ ਤੇਰੇ ਕੋਲ ਹੈ। ਬੱਚਾ ਗੁਰੂ ਪਿਆਰੇ ਹਮੇਸ਼ਾ ਆਪਣੇ ਬਾਪ ਕੋਲ ਜਾ ਕੇ ਜਾਂ ਮਾਂ ਕੋਲ ਜਾ ਕੇ ਦੁੱਖ ਰੋਂਦਾ, ਕਿਸੇ ਗੁਆਂਢੀ ਕੋਲ ਨਹੀਂ ਰੋਂਦਾ ਗੁਰੂ ਪਿਆਰੇ। ਤੇ ਜੇ ਕੋਈ ਗੁਆਂਢੀ ਕੋਲ ਰੋਵੇ ਨਾ, ਤੇ ਨਗਰ ਉਹਨੂੰ ਲਾਹਨਤਾਂ ਵੀ ਪਾਉਂਦਾ ਵੀ ਇਹਦਾ ਪਿਤਾ ਐਡਾ ਸਮਰੱਥ ਹੈ, ਐਡਾ ਤਗੜਾ ਹੈ, ਇੰਨੇ ਕਿੱਲਿਆਂ ਦਾ ਮਾਲਕ ਇਹਦਾ ਪਿਓ ਹੈ, ਵੀ ਜੇ ਤੂੰ ਮੰਗਣਾ ਤੇ ਆਪਦੇ ਪਿਓ ਤੋਂ ਮੰਗ ਲੈ, ਕੰਗਾਲ ਤੋਂ ਕਦੋਂ ਮੰਗੀ ਜਾਂਦੇ। ਬੰਦਾ ਕਿਸੇ ਕੰਗਾਲ ਨੂੰ ਜਾ ਕੇ ਆਖੇ ਤੂੰ ਮੈਨੂੰ ਜੀ 2 ਕਿਲੋ ਆਟਾ ਹੀ ਦੇ ਦੇ, ਤੇ ਆਪਦਾ ਪਿਓ ਜਿਹੜਾ ਹੈ ਉਹ ਵੱਡੇ ਗਡਾਊਨਾਂ ਦਾ ਮਾਲਕ ਹੋਵੇ ਤੇ ਪਿੰਡ ਲਾਣਤਾਂ ਹੀ ਪਾਓ ਨਾ ਗੁਰੂ ਪਿਆਰੇ ਕਿ ਪਿਓ ਇਹਦਾ ਕਣਕ ਦੇ ਗੋਦਾਮਾਂ ਦਾ ਮਾਲਕ ਹੈ ਤੇ ਇਹ ਕੰਗਾਲ ਨੂੰ ਕਹਿੰਦਾ ਕਿਲੋ ਆਟਾ ਹੀ ਦੇ ਦਿਓ ਮੈਨੂੰ ਮੈਂ ਰੋਟੀ ਖਾ ਲੂੰਗਾ ਵੀ ਤੂੰ ਮੰਗਣਾ ਤੇ ਆਪਦੇ ਪਿਓ ਤੋਂ ਮੰਗ ਤੇਰੇ ਘਰੇ ਬੋਰੀਆਂ ਦੀਆਂ ਬੋਰੀਆਂ ਸੁੱਟ ਦੂਗਾ ਤੂੰ ਕੰਗਾਲ ਤੈਨੂੰ ਕੀ ਦੇਊਗਾ ਕਿਲੋ ਆਟਾ ਦੇ ਦੂ ਦੂਜੇ ਦਿਨ ਫੇਰ ਅੱਧਾ ਕਿਲੋ ਦੇ ਦੂ ਤੀਜੇ ਦਿਨ ਫੇਰ ਪਾਈਆ ਦੇ ਦੂ ਤੂੰ ਬਾਪ ਤੋਂ ਮੰਗ ਇੰਨਾ ਤੇਰੇ ਘਰੇ ਸੁੱਟ ਦੇ ਤੈਨੂੰ ਜ਼ਿੰਦਗੀ ਭਰ ਨਾ ਮੁੱਕੇ ਆਪਣੇ ਪਿਓ ਤੋਂ ਮੰਗ ਕਿਤੇ ਤੇਰਾ ਪਿਓ ਜਿਹੜਾ ਹੈ ਉਹ ਬਹੁਤ ਸਮਰੱਥ ਹੈ ਤੇ ਸਿੱਖ ਦਾ ਜਿਹੜਾ ਪਿਓ ਹੈ ਉਹ ਅਕਾਲ ਪੁਰਖ ਹੈ ਗੁਰੂ ਪਿਆਰਿਓ ਜਿਹੜਾ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਜਾਣਕਾਰੀ ਦੇ ਰਹੇ ਨੇ ਅੱਗੇ ਦੱਸਦੇ ਨੇ
ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸਟ ਅਗਨ ਤਰੀਜਾ
ਮਹਾਰਾਜ ਕਹਿੰਦੇ ਕਿੱਡਾ ਵੱਡਾ ਹੈ ਤੁਹਾਡਾ ਪਿਓ ਤੁਹਾਨੂੰ ਦੱਸ ਦਈਏ ਮਹਾਰਾਜ ਦੱਸੋ ਕਹਿੰਦੇ ਵਿੱਚੇ ਧਰਤੀ ਵਿੱਚੇ ਪਾਣੀ ਕਹਿੰਦੇ ਤੁਹਾਡਾ ਪਿਓ ਜਿਹੜਾ ਅਕਾਲ ਪੁਰਖ ਐਡਾ ਵੱਡਾ ਹੈ ਕਿ ਉਹਨੇ ਵਿੱਚੇ ਧਰਤੀ ਵਿੱਚੇ ਪਾਣੀ ਪਾਣੀ ਦੇ ਵਿੱਚ ਧਰਤੀ ਹੈ ਤੇ ਧਰਤੀ ਦੇ ਵਿੱਚ ਫਿਰ ਪਾਣੀ ਕਿਹਦੀ ਕਮਾਲ ਦੀ ਗੱਲ ਕੀਤੀ ਹੈ ਕਹਿੰਦੇ ਐਡਾ ਵੱਡਾ ਤੁਹਾਡਾ ਪਿਓ ਹੈ ਕਹਿੰਦੇ ਹੈਗਾ ਕਿਸੇ ਦਾ ਅੱਜ ਇਹਨਾਂ ਦੇ ਤੁਸੀਂ ਮਗਰ ਲੱਗਦੇ ਹੋ ਹੈਗਾ ਕਹਿੰਦੇ ਵਿੱਚੇ ਧਰਤੀ ਵਿੱਚੇ ਪਾਣੀ ਧਰਤੀ ਪਾਣੀ ਦੇ ਵਿੱਚ ਹੈ ਸਮੁੰਦਰ ਦੇ ਵਿੱਚ ਹੈ ਨਾ ਤੇ ਧਰਤੀ ਦੇ ਵਿੱਚ ਕੀ ਹੈ ਗੁਰੂ ਪਿਆਰੀ ਉਹ ਪਾਣੀ ਹੈ ਅਸੀਂ ਬੋਰ ਨਾਲ ਕੱਢਦੇ ਹਾਂ ਟੂਬਲ ਨਾਲ ਕੱਢਦੇ ਹਾਂ ਖੂਹ ਨਾਲ ਕੱਢਦੇ ਹਾਂ ਨਲਕੇ ਨਾਲ ਕੱਢਦੇ ਕਹਿੰਦੇ ਵਿੱਚ ਕਾਸ਼ਟ ਅਗਨ ਧਰੀਜਾ ਹੈ ਤੇ ਅੱਗ ਜਿਹੜੀ ਹੈ ਲੱਕੜ ਨੂੰ ਸਾੜਦੀ ਹੈ ਨਾ ਕਹਿੰਦੇ ਉਹ ਅੱਗ ਜਿਹੜੀ ਹੈ ਉਹ ਲੱਕੜ ਦੇ ਵਿੱਚ ਰੱਖੀ ਹੈ ਕਿੱਡੀ ਕਮਾਲ ਦੀ ਗੱਲ ਹੈ ਅੱਗ ਜਿਹੜੀ ਹੈ ਨਾ ਲੱਕੜ ਨੂੰ ਲੱਗਦੀ ਹੈ ਗੁਰੂ ਪਿਆਰੀ ਨੂੰ ਜਾਂ ਲੱਕੜ ਚੋਂ ਪ੍ਰਗਟ ਉਹ ਵਿੱਚੋਂ ਪ੍ਰਗਟ ਹੁੰਦੀ ਹੈ ਬਾਹਰੋਂ ਤਾਂ ਅਸੀਂ ਮਾੜੀ ਜਿਹੀ ਤੀਲੀ ਲਾਉਣੇ ਹਾਂ ਮਾੜੀ ਜਿਹੀ ਅੱਗ ਲਾਉਣੀ ਹੈ ਬਾਹਰੋਂ ਬਾਕੀ ਜਿਹੜੇ ਭਾਂਬੜ ਮੱਚਦੇ ਆ ਉਹ ਤਾਂ ਅੱਗ ਵਿੱਚੋਂ ਨਿਕਲਦੀ ਹੈ ਲੱਕੜ ਦੇ ਕਿੱਡੀ ਕਮਾਲ ਦੀ ਗੱਲ ਹੈ ਨਾ ਤੇ ਲੱਕੜ ਦੇ ਵਿੱਚ ਅਕਾਲ ਪੁਰਖ ਨੇ ਅੱਗ ਰੱਖੀ ਹੈ ਉਹ ਅੱਗ ਜਿਹੜੀ ਲੱਕੜ ਨੂੰ ਸਵਾਹ ਕਰ ਦਿੰਦੀ ਹੈ ਇਹ ਕਲਾ ਨੂੰ ਇਹ ਕੌਤਕ ਨਹੀਂ ਗੁਰ ਪਿਆਰੀ ਨੂੰ ਇਹ ਕਰਾਮਾਤ ਨਹੀਂ ਹੈ ਕਿ ਧਰਤੀ ਦੇ ਵਿੱਚ ਪਾਣੀ ਹੈ ਤੇ ਧਰਤੀ ਪਾਣੀ ਦੇ ਵਿੱਚ ਹੈ ਇਹ ਕਰਾਮਾਤ ਨਹੀਂ ਹੈ ਸਾਡੇ ਅੰਦਰ 70% ਪਾਣੀ ਹੈ ਤੇ ਜਦੋਂ 1% ਪਾਣੀ ਦੀ ਸਾਡੇ ਅੰਦਰੋਂ ਕਮੀ ਹੋ ਜਾਂਦੀ ਹੈ ਨਾ ਮੈਡੀਕਲ ਸਾਇੰਸ ਕਹਿੰਦੀ ਸਾਨੂੰ ਪਿਆਸ ਲੱਗਣ ਲੱਗ ਜਾਂਦੀ ਹੈ ਤੇ ਜੇ 2% ਕਮੀ ਹੋ ਜਾਏ ਤੇ ਪਿਆਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਜੇ 5% ਕਮੀ ਹੋ ਜਾਏ ਤੇ ਮਰ ਵੀ ਜਾਂਦਾ ਬੰਦਾ 70% ਸਾਡੇ ਅੰਦਰ ਪਾਣੀ ਹੈ ਤੇ ਪਾਣੀ ਪੀ ਕੇ ਅਸੀਂ ਜ਼ਿੰਦਗੀ ਜਿਉਂਦੇ ਹਾਂ ਧਰਤੀ ਦੇ ਉੱਤੇ ਵੀ ਗੁਰੂ ਪਿਆਰੇ 70% ਪਾਣੀ ਹੈ 30% ਧਰਤੀ ਹੈ ਸਾਡੇ ਸਰੀਰ ਦੇ ਵਿੱਚ ਵੀ 70% ਪਾਣੀ ਹੈ ਤੇ 30% ਬਾਕੀ ਨਿੱਜ ਹੈ ਬਾਕੀ ਗੁਰੂ ਪਿਆਰੇ ਹੱਡ ਮਾਸ ਹੈ ਇਹ ਅਕਾਲ ਪੁਰਖ ਦੀ ਕਲਾ ਹੈ ਇਹ ਅਕਾਲ ਪੁਰਖ ਦੀ ਕੌਤਕ ਹੈ ਕਹਿੰਦੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜਾ ਵਿੱਚੇ ਕਹਿੰਦੇ ਅੱਗ ਦੇ ਅਕਾਲ ਪੁਰਖ ਨੇ ਵਿੱਚੇ ਲੱਕੜ ਦੇ ਅਕਾਲ ਪੁਰਖ ਨੇ ਅੱਗ ਧਰੀ ਹੋਈ ਹੈ ਇਹ ਸਾਡੇ ਬਾਪੂ ਦੀ ਸਾਡੇ ਪਿਤਾ ਦੀ ਪਰਮੇਸ਼ਵਰ ਦੀ ਸਮਰੱਥਾ ਬਿਆਨ ਕਰਦੇ ਨੇ ਅਕਾਲ ਸਤਿਗੁਰੂ ਜੀ
ਬਕਰੀ ਸਿੰਘ ਇਕਤਾ ਥਾਏ ਰਾਖੇ ਮਨ ਹਰ ਜਪ ਭ੍ਰਮ ਬਹੁ ਦੂਰ ਕੀਜਾ
ਕਹਿੰਦੇ ਮਨ ਹਰ ਜਪ ਉਹ ਮਨਾ ਵਾਹਿਗੁਰੂ ਜਪਿਆ ਕਰ ਤੇ ਜਪ ਦੇ ਪੱਪੇ ਨੂੰ ਸਿਹਾਰੀ ਜਪਿਆ ਕਰ ਕਹਿੰਦੇ ਵਾਹਿਗੁਰੂ ਜਪਿਆ ਕਰ ਮਨ ਹਰ ਜਪ ਵਾਹਿਗੁਰੂ ਜਪਿਆ ਕਰ ਭਰਮ ਭਾਉ ਦੂਰ ਕੀਜੈ ਆ ਜਿਹੜੇ ਤੇਰੇ ਅੰਦਰ ਭਰਮ ਹੈ ਨਾ ਤੇ ਭਾਉ ਹੈ ਇਹਨੂੰ ਕੱਢ ਦੇ ਬਾਹਰ ਸਾਡੇ ਅੰਦਰ ਭਰਮ ਵੀ ਹੈਗਾ ਤੇ ਭਾਉ ਵੀ ਹੈਗਾ ਮਹਾਰਾਜ ਕਹਿੰਦੇ ਭਰਮ ਤੇ ਭਾਉ ਦੋਵੇਂ ਬਾਹਰ ਕੱਢ ਦੇ ਵਾਹਿਗੁਰੂ ਨੂੰ ਜਪਿਆ ਕਰ ਉਸ ਵਾਹਿਗੁਰੂ ਨੂੰ ਜਪਿਆ ਕਰ ਕਹਿੰਦੇ ਜਿਹਨੇ ਬੱਕਰੀ ਸਿੰਘ ਇੱਕ ਤੈਅ ਥਾਂ ਰੱਖੇ ਜਿਹਨੇ ਬੱਕਰੀ ਤੇ ਸ਼ੇਰ ਇੱਕੋ ਜਗ੍ਹਾ ਰੱਖੇ ਹੁਣ ਬੱਕਰੀ ਤੇ ਸ਼ੇਰ ਇੱਕੋ ਜਗ੍ਹਾ ਰਹਿ ਸਕਦੇ ਆ ਗੁਰੂ ਪਿਆਰੇ ਸ਼ੇਰ ਤਾਂ ਬੱਕਰੀ ਨੂੰ ਖਾ ਜੂਗਾ ਦੋਵੇਂ ਇੱਕ ਦੂਜੇ ਦੇ ਵਿਰੋਧੀ ਪਾਣੀ ਤੇ ਅੱਗ ਦੋਵੇਂ ਇੱਕ ਜਗ੍ਹਾ ਇਕੱਠੇ ਰਹਿ ਸਕਦੇ ਆ ਨਹੀਂ ਰਹਿ ਸਕਦੇ ਦੋਵੇਂ ਵਿਰੋਧੀ ਤੱਤ ਹੈ ਬੱਕਰੀ ਤੇ ਸ਼ੇਰ ਦੋਵੇਂ ਵਿਰੋਧੀ ਹੈ ਪਰ ਇੱਥੇ ਮਹਾਰਾਜ ਕਹਿੰਦੇ ਅਕਾਲ ਪੁਰਖ ਦੀ ਸਮਰੱਥਾ ਅਕਾਲ ਪੁਰਖ ਦੀ ਤਾਕਤ ਹੈ ਉਹਨੇ ਬੱਕਰੀ ਤੇ ਸ਼ੇਰ ਇੱਕੋ ਜਗ੍ਹਾ ਬੰਨੇ ਆ ਹੁਣ ਸਾਡੇ ਸਰੀਰ 'ਚ ਅੱਗ ਵੀ ਹੈਗੀ ਹੈ ਤੇ ਸਾਡੇ ਸਰੀਰ 'ਚ ਪਾਣੀ ਹੈਗਾ ਨਾ ਤਾਂ ਸਾਡੇ ਸਰੀਰ ਦੀ ਅੱਗ ਪਾਣੀ ਨੂੰ ਸਾੜਦੀ ਹੈ ਸਾਡੇ ਸਰੀਰ ਦੇ ਅੰਦਰੋਂ ਨਾ ਪਾਣੀ ਸਾਡੇ ਸਰੀਰ ਦੀ ਅੱਗ ਨੂੰ ਬੁਝਾਉਂਦਾ ਦੋਵੇਂ ਇੱਕੋ ਜਗ੍ਹਾ ਤੇ ਨਹੀਂ ਦੋਵੇਂ ਵਿਰੋਧੀ ਤੱਤਾਂ ਨੂੰ ਜੇ ਕੋਈ ਇਕੱਠੇ ਬੰਨ ਸਕਦਾ ਹੈ ਨਾ ਗੁਰ ਪਿਆਰੇ ਤੇ ਕੇਵਲ ਅਕਾਲ ਪੁਰਖ ਬੰਨ ਸਕਦਾ ਵਾਹਿਗੁਰੂ ਬੰਨ ਸਕਦਾ ਹੋਰ ਨਹੀਂ ਕੋਈ ਬੰਨ ਸਕਦਾ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਹਨੇ ਦੋ ਵਿਰੋਧੀ ਤੱਤਾਂ ਨੂੰ ਇਕੱਠਿਆਂ ਬੰਨਤਾ, ਕਹਿੰਦੇ ਮਨ ਉਹਨੂੰ ਜਪਿਆ ਕਰ, ਐਵੇਂ ਨਾ ਡਰੀ ਜਾ, ਐਵੇਂ ਨਾ ਭਰਮ ਚ ਪੈ, ਇਹ ਡਰ ਛੱਡ ਦੇ ਭਰਮ ਛੱਡ ਦੇ, ਬੱਕਰੀ ਸਿੰਘ ਇੱਕ ਤੈ ਥਾਏ ਰਾਖੇ, ਇੱਕ ਤੈ, ਇੱਕ ਤੈ ਦਾ ਮਤਲਬ ਹੈ ਇੱਕੋ ਜਗ੍ਹਾ ਤੇ, ਥਾਏ ਦਾ ਮਤਲਬ ਹੈ ਜਗ੍ਹਾ, ਇੱਕ ਤੈ ਦਾ ਮਤਲਬ ਹੈ ਇੱਕੋ ਹੀ, ਇੱਕੋ ਜਗ੍ਹਾ ਤੇ ਜਿਹਨੇ ਬੱਕਰੀ ਤੇ ਸ਼ੇਰ ਰੱਖਤੇ ਹੈ। ਮਨ ਹਰ ਜਪ, ਹੇ ਮਨ ਨੂੰ ਜਪਿਆ ਕਰ, ਭਰਮ ਭਾਓ ਦੂਰ ਕੀਜੈ, ਭਰਮ ਤੇ ਭਾਓ ਜਿਹੜਾ ਹੈ ਇਹਨੂੰ ਦੂਰ ਕਰਦੇ।
ਹਰ ਕੇ ਵਡਿਆਈ ਦੇਖੋ ਸੰਤੋ, ਹਰ ਨੇ ਮਾਣਿਆ ਮਾਨ ਦੇਵਾਈ।
ਦੇਖੋ ਗੁਰਪਿਆਰੀਓ, ਸਾਨੂੰ ਸੰਤ ਕਹਿੰਦੇ ਨੇ ਸਤਿਗੁਰੂ ਜੀ। ਜੇ ਬੱਚਾ ਹੁੰਦਾ ਨਾ ਗੁਰਪਿਆਰੀ, ਉਹ ਕਲਾਸ ਚ ਪੜ੍ਹਦੇ, ਸਕੂਲ ਚ ਪੜ੍ਹਦੇ ਬੱਚੇ, ਜਮਾਤ ਦੇ ਵਿੱਚ, ਤੇ ਉਹਨਾਂ ਦਾ ਜਿਹੜਾ ਟੀਚਰ ਹੁੰਦਾ ਨਾ, ਕਦੇ ਉਹਨਾਂ ਨੂੰ ਕਹਿੰਦਾ ਤੁਸੀਂ ਤਾਂ ਬੜੇ ਸਿਆਣੇ ਬੱਚੇ ਹੋ, ਬੜੇ ਤੁਸੀਂ ਸਮਝਦਾਰ ਬੱਚੇ ਹੋ, ਤੇ ਕਦੇ ਕਦੇ ਕਹਿ ਦਿੰਦਾ ਤੁਸੀਂ ਤਾਂ ਯਾਰ ਜਮਾ ਹੀ ਮੂਰਖ ਹੋ। ਇਵੇਂ ਮਾਂ ਜਾਂ ਬਾਪ ਕਦੇ ਆਪਣੀ ਧੀ ਨੂੰ ਕਹਿੰਦੀ ਹੈ ਜਾਂ ਪੁੱਤ ਨੂੰ ਕਹਿੰਦੇ ਤੁਸੀਂ ਤਾਂ ਬੜੇ ਸਿਆਣੇ ਹੋ, ਬੜੇ ਬੀਬੇ ਹੋ, ਤੇ ਕਦੇ ਕਦੇ ਕਹਿ ਦਿੰਦੀ ਹੈ ਤੁਹਾਨੂੰ ਤਾਂ ਅਗਲ ਹੀ ਹੋ ਜਾਏਗੀ। ਉਵੇਂ ਸਤਿਗੁਰੂ ਜੀ ਸਾਨੂੰ ਹੁਣ ਸੰਤ ਕਹਿੰਦੇ ਨੇ, ਕਿਉਂਕਿ ਅਸੀਂ ਬੱਚੇ ਹਾਂ ਨਾ, ਵਿਦਿਆਰਥੀ ਹਾਂ, ਕਲਾਸ ਦੇ ਵਿੱਚ ਬੈਠੇ। ਮਹਾਰਾਜ ਕੀ ਕਹਿੰਦੇ ਨੇ? ਸਤਿਗੁਰੂ ਜੀ ਕਹਿੰਦੇ ਹਰ ਕੀ ਵਡਿਆਈ ਦੇਖ ਹੋ ਸੰਤ ਹੋ, ਦੇਖ ਲਓ ਕਹਿੰਦੇ ਸੰਤੋ। ਕਿਹਨੂੰ ਕਹਿ ਰਹੇ ਨੇ? ਸਾਨੂੰ ਕਹਿ ਰਹੇ ਨੇ ਜਿਹੜੇ ਸੰਗਤ 'ਚ ਬੈਠੇ। ਸੰਗਤ 'ਚ ਕਰਨ ਵਾਲਾ ਜਿਹੜਾ ਹੁੰਦਾ ਨਾ, ਸੰਗਤ ਕਰਨ ਵਾਲਾ, ਉਹਨੂੰ ਮਹਾਰਾਜ ਸਾਧੂ ਕਹਿੰਦੇ ਨੇ, ਵਿਦਿਆਰਥੀ। ਜਿਹੜਾ ਸੰਗਤ 'ਚ ਆ ਜਾਂਦਾ ਨਾ ਗੁਰਪਿਆਰਿਓ, ਜਿਹੜਾ ਹੁਣ ਕਲਾਸ 'ਚ ਆ ਜਾਂਦਾ, ਜਮਾਤ 'ਚ ਆ ਜਾਂਦਾ, ਉਹ ਵਿਦਿਆਰਥੀ ਹੋ ਜਾਂਦਾ, ਸਿਖਿਆਰਥੀ ਹੋ ਜਾਂਦਾ। ਉਹਨੂੰ ਜਿਹੜਾ ਸੰਗਤ 'ਚ ਆ ਜਾਂਦਾ ਉਹ ਸਿੱਖ ਹੋ ਜਾਂਦਾ ਗੁਰਪਿਆਰਿਓ। ਉਹ ਨਾ ਹਿੰਦੂ ਹੈ, ਨਾ ਮੁਸਲਮਾਨ, ਨਾ ਬੋਧੀ, ਨਾ ਜੈਨੀ, ਉਹ ਸਿੱਖ ਹੈ ਜਿਹੜਾ ਸੰਗਤ 'ਚ ਆ ਗਿਆ, ਜਿਹੜਾ ਸਿੱਖਣ ਲੱਗ ਪਿਆ, ਜਿਹੜਾ ਸਿਖਿਆਰਥੀ ਹੋ ਗਿਆ। ਮਹਾਰਾਜ ਸੰਤ ਕਹਿੰਦੇ ਨੇ, ਕਹਿੰਦੇ ਦੇਖੋ ਹੋ ਸੰਤ ਹੋ, ਦੇਖੋ ਕਹਿੰਦੇ ਸੰਤੋ। ਕੀ ਮਹਾਰਾਜ? ਹਰ ਕੀ ਵਡਿਆਈ, ਵਾਹਿਗੁਰੂ ਦੀ ਵਡਿਆਈ ਦੇਖੋ। ਮਹਾਰਾਜ ਕਿਹੜੀ ਵਡਿਆਈ ਦੇਖੀਏ? ਕਹਿੰਦੇ ਹਰ ਨਿਮਾਣਿਆ ਮਾਣ ਦਿਵਾਏ, ਵਾਹਿਗੁਰੂ ਨਿਮਾਣਿਆਂ ਨੂੰ ਮਾਣ ਦਵਾ ਦਿੰਦਾ। ਹੁਣ ਵਾਹਿਗੁਰੂ ਨਿਮਾਣਿਆਂ ਨੂੰ ਮਾਣ ਦਵਾ ਦਿੰਦਾ, ਜਿਹਨਾਂ ਦਾ ਕੋਈ ਮਾਣ ਨਹੀਂ ਨਾ ਹੁੰਦਾ ਉਹਨਾਂ ਨੂੰ ਵਾਹਿਗੁਰੂ ਮਾਣ ਬਖਸ਼ ਦਿੰਦਾ। ਕਿਵੇਂ ਬਖਸ਼ਦਾ? ਇਹ ਇਤਿਹਾਸ 'ਚੋਂ ਪੜ੍ਹ ਸਕਦੇ ਹੋ ਗੁਰਪਿਆਰਿਓ, ਆਪਾਂ ਇਤਿਹਾਸ 'ਚੋਂ ਪੜ੍ਹ ਸਕਦੇ ਹੋ। ਇਤਿਹਾਸ 'ਚ ਬਹੁਤ ਐਸੇ ਗੁਰਪਿਆਰਿਓ ਪਾਤਰ ਹੋਏ ਨੇ ਜਿਹਨਾਂ ਦਾ ਕੋਈ ਮਾਣ ਨਹੀਂ ਸੀ, ਲੇਕਿਨ ਅਕਾਲ ਪੁਰਖ ਨੇ ਕਿਰਪਾ ਕੀਤੀ, ਮਾਣ ਵਾਲੇ ਬਣ ਗਏ। ਆ ਗੁਰਬਾਣੀ 'ਚ ਵੀ ਉਦਾਹਰਣਾਂ ਦਿੱਤੀਆਂ, ਕਣਕਾਂ ਦੀ ਉਦਾਹਰਣ ਦਿੱਤੀ ਹੈ, ਅਜਾਮਲ ਪੰਡਤ ਦੀ ਉਦਾਹਰਣ ਦਿੱਤੀ ਹੈ। ਕੀ ਸੀ? ਲੇਕਿਨ ਕਿੰਨੇ ਵੱਡੇ ਬਣ ਗਏ, ਕਿੱਡੇ ਭਗਤ ਬਣ ਗਏ। ਤਾਂ ਇਹ ਪਾਤਸ਼ਾਹ ਜੀ ਦੱਸਦੇ ਨੇ,
ਜੋ ਧਰਤੀ ਚਰਨ ਤਲੇ ਤੇ ਉਪਰ ਆਵੈ, ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਸਿੱਖੋ ਕਹਿੰਦੇ ਵਾਹਿਗੁਰੂ ਬਹੁਤ ਕੁਛ ਕਰ ਸਕਦਾ, ਜਿਹਨੂੰ ਕੋਈ ਨਹੀਂ ਨਾ ਪੁੱਛਦਾ। ਜੇ ਵਾਹਿਗੁਰੂ ਚਾਹੇ ਕੋਈ ਵਾਹਿਗੁਰੂ ਦਾ ਬਣ ਜੇ, ਤੇ ਵਾਹਿਗੁਰੂ ਸਾਰੇ ਸੰਸਾਰ ਨੂੰ ਉਹਦੇ ਪੈਰਾਂ 'ਚ ਸੁੱਟ ਸਕਦਾ, ਉਹਦੇ ਪੈਰਾਂ 'ਚ ਸੁੱਟ ਸਕਦਾ ਵਾਹਿਗੁਰੂ। ਮਹਾਰਾਜ ਐਂ ਕਿਵੇਂ ਹੋਜੂ? ਸਤਿਗੁਰੂ ਜੀ ਇੱਕ ਉਦਾਹਰਣ ਦਿੰਦੇ ਨੇ, ਅਸੀਂ ਕਹਿੰਦੇ ਮਹਾਰਾਜ ਐਂ ਕਿਵੇਂ ਹੋਜੂ? ਜਿਹਨੂੰ ਕੋਈ ਨਹੀਂ ਪੁੱਛਦਾ ਉਹ ਇੱਕਦਮ ਸਾਰਿਆਂ ਦਾ ਪੂਜ ਕਿਵੇਂ ਬਣ ਸਕਦਾ? ਸਾਰਿਆਂ ਦਾ ਪੂਜ ਕਿਵੇਂ ਬਣ ਸਕਦਾ? ਬਣੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਨੂੰ ਅਮਰੂ ਲਥਾਵਾ ਕਹਿੰਦੇ ਸੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਨਾਂ ਨਾਲ ਜਗਤ ਵਿੱਚ ਜਾਣੇ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਜਿਹਨਾਂ ਨੇ ਖੁਦ ਗੁਰਪਿਆਰੀ ਆਪਣੀ ਬਾਣੀ 'ਚ ਕਿਹਾ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਤੇ ਅੱਜ ਸਾਰਾ ਜਹਾਨ ਗੁਰਪਿਆਰੀ ਉਹਨਾਂ ਦੇ ਸਥਾਨ ਦੇ ਉੱਤੇ ਨਿਭਦਾ, ਮੱਥੇ ਟੇਕਦਾ। ਵੱਡੇ ਵੱਡੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਇੱਥੇ ਆ ਕੇ ਸੀਸ ਝੁਕਾਉਂਦੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਇਹ ਵਡਿਆਈ ਅਕਾਲ ਪੁਰਖ ਬਖਸ਼ ਸਕਦਾ। ਇੱਕ ਉਦਾਹਰਣ ਦਿੱਤੀ ਹੈ ਗੁਰਪਿਆਰੀ, ਕਹਿੰਦੇ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ, ਆ ਮਿੱਟੀ ਸਾਡੇ ਪੈਰਾਂ ਥੱਲੇ ਹੁੰਦੀ ਹੈ ਨਾ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ, ਪੈਰਾਂ ਥੱਲੇ ਹੁੰਦੀ ਹੈ ਲੇਕਿਨ ਉੱਪਰ ਆ ਜਾਂਦੀ ਹੈ। ਹੁਣ ਮਰ ਜਾਂਦਾ ਬੰਦਾ, ਕਬਰ 'ਚ ਦਫਨਾ ਦਿੰਦੇ ਆ, ਜਿਹੜੀ ਮਿੱਟੀ ਪੈਰਾਂ ਥੱਲੇ ਹੁੰਦੀ ਹੈ ਨਾ, ਹਮੇਸ਼ਾ ਪੈਰਾਂ ਥੱਲੇ ਰਹਿੰਦੀ ਹੈ ਸਾਰੀ ਜ਼ਿੰਦਗੀ, ਫਿਰ ਉਦੋਂ ਬਾਅਦ ਉਹੀ ਮਿੱਟੀ ਸਰੀਰ ਦੇ ਉੱਤੇ ਆ ਜਾਂਦੀ, ਸਰੀਰ 'ਤੇ ਪੈ ਜਾਂਦੀ ਹੈ ਗੁਰਪਿਆਰੇ, ਸਰੀਰ ਮਿੱਟੀ ਹੋ ਜਾਂਦਾ, ਉਸੇ ਮਿੱਟੀ ਦਾ ਰੂਪ ਹੋ ਜਾਂਦਾ। ਕਹਿੰਦੇ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ, ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਇਵੇਂ ਕਹਿੰਦੇ ਜਿਹੜੇ ਸਾਧੂ ਜਨ ਹੋ ਜਾਂਦੇ ਆ ਨਾ, ਕਹਿੰਦੇ ਉਹਨਾਂ ਦੇ ਸਾਰੇ ਜਗਤ ਨੂੰ ਪੈਰਾਂ ਦੇ ਵਿੱਚ ਪਾ ਦਿੰਦੇ, ਸਾਰੇ ਜਗਤ ਨੂੰ ਉਹਨਾਂ ਦੇ ਪੈਰਾਂ 'ਚ ਪਾ ਦਿੰਦਾ ਜਿਹੜੇ ਅਕਾਲ ਪੁਰਖ ਦੇ ਹੋ ਜਾਂਦੇ, ਸਾਧੂ ਜਨ ਬਣ ਜਾਂਦੇ ਆ। ਜਾਣੀ ਜਿਹੜੇ ਜਗਤ ਮਖੌਲ ਕਰਦਾ ਹੁੰਦਾ ਨਾ, ਜਿਹੜਾ ਸੰਸਾਰ ਮਖੌਲ ਕਰਦਾ ਹੁੰਦਾ, ਉਹੀ ਸੰਸਾਰ ਜਿਹੜਾ ਹੈ ਉਹ ਪੂਜਣ ਲੱਗ ਜਾਂਦਾ। ਜਿਹੜੇ ਧਰਤੀ ਪੈਰਾਂ ਥੱਲੇ ਹੋ ਜਾਂਦੀ ਹੈ, ਮੁੜ ਕੇ ਉੱਪਰ ਆ ਜਾਂਦੀ ਹੈ। ਇਸੇ ਤਰ੍ਹਾਂ ਭਾਈ ਕਹਿੰਦੇ ਜਿਹੜੇ ਮਖੌਲ ਕਰਦੇ ਹੁੰਦੇ ਆ, ਜਿਹੜੇ ਨਿਮਾਣਾ ਕਹਿੰਦੇ ਹੁੰਦੇ ਆ, ਨਤਾਣਾ ਕਹਿੰਦੇ ਹੁੰਦੇ ਆ, ਉਹੀ ਮਾਣ ਦੇਣ ਲੱਗ ਜਾਂਦੇ ਆ, ਉਹੀ ਗੁਰੂ ਪਿਆਰੇ ਸਹਾਰਾ ਸਮਝਣ ਲੱਗ ਜਾਂਦੇ ਆ। ਇਹ ਅਕਾਲ ਪੁਰਖ ਦੀ ਕਲਾ ਹੈ। ਇਸ ਕਰਕੇ ਭਾਈ ਐਸੇ ਵਾਹਿਗੁਰੂ ਦੇ ਲੜ ਲੱਗੋ, ਐਸੇ ਵਾਹਿਗੁਰੂ ਦਾ ਨਾਮ ਜਪਿਆ ਕਰੋ, ਐਸੇ ਪਰਮੇਸ਼ਵਰ ਨੂੰ ਧਿਆਇਆ ਕਰੋ, ਐਸੇ ਵਾਹਿਗੁਰੂ ਨੂੰ ਸਹਾਰਾ ਸਮਝਿਆ ਕਰੋ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਅੱਜ ਦੇ ਇਸ ਸ਼ਬਦ ਦੇ ਵਿੱਚ ਸਾਨੂੰ ਸਮਝਾਇਆ, ਸਿੱਖਿਆ ਦਿੱਤੀ ਹੈ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਤੋਂ ਹੁਕਮ ਦੇ ਰੂਪ ਦੇ ਵਿੱਚ ਸਾਡੀ ਝੋਲੀ ਪਿਆ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕੇ, ਆਪਾਂ ਸਮਾਪਤੀ ਕਰਦੇ ਹਾਂ। ਗੁਰਬਾਣੀ ਇਤਿਹਾਸ ਬਹੁਤ ਅਗਮ ਆਗਾਦ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾ ਚੱਖਾਂ। ਆਓ ਸਾਰੇ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ।
ਹਰ ਕੀ ਵਡਿਆਈ ਦੇਖੋ ਸੰਤਾ, ਹਰ ਨਿਮਾਣਿਆ ਮਾਨ ਦਿਵਾਏ, ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੇ, ਤੂੰ ਨਾਨਕ ਸਾਧ ਜਨਾ ਜਗ ਗਿਆਨ ਸਭ ਤੈਰੇ।